ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ, ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰਿ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਬਰਤਾਰ, ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਣ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨਾ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਬਿਤ, ਸਿੱਖਣ ਮੈਂ ਸਿੱਖ ਉੱਚੋ, ਭਗਤਨ ਮੈਂ ਭਗਤ ਮੂਚੋ, ਸਿੱਖੀ ਕੀ ਨਿਆਈ ਕਹੀਐ ਭਾਈ ਮਣੀ ਸਿੰਘ ਜੀ, ਜਗਤ ਮੈਂ ਜੈਕਾਰ ਭਇਓ, ਧਰਮ ਅਰਥ ਦਹਿ ਦਿਓ, ਸਿਦਕ ਸੋ ਕਟਾਇਓ, ਹੀਅ ਨਾ ਮਾਨੀ ਕਛੂ ਸੰਕ ਜੀ, ਸਿੱਖ ਸੋ ਪ੍ਰਸੰਨ ਭਏ, ਦੁਸ਼ਟ ਸਭ ਭ੍ਰਿਸ਼ਟ ਭਏ, ਗਿਆਨ ਕੀ ਖੜਕ ਸੋ ਸੋ ਮਾਰੇ ਜੋ ਰੰਗ ਜੀ, ਗੁਰਸਿੱਖ ਕਹਾਵੇ ਜੋ ਕਰਨੀ ਜਹ ਕਮਾਵੇ ਸੋ, ਮਨੀ ਸਿੰਘ ਤੁਲ ਭਇਓ ਕੋ ਰਾਣਾ ਓ ਨਾਰੰਕ ਜੀ, ਸਿੱਖਣ ਮੈਂ ਸਿੱਖ ਊਚੋ, ਭਗਤਨ ਮੈਂ ਭਗਤ ਮੂਚੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਭਗਤ ਵਛਲ, ਪੂਰਨ ਪਰਮੇਸ਼ਰ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪੰਥ ਦੇ ਵਾਲੇ ਅੰਮ੍ਰਿਤ ਕੇ ਦਾਤੇ ਸਾਹਿਬੇ ਕਮਾਲ, ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ, ਚਾਵਰ ਛਤਰ ਤਖਤ ਦੇ ਮਾਲਕ, ਗੱਦੀ ਉੱਪਰ ਸੁਭਾਏ ਮਾਨ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ, ਗੁਰੂ ਖਾਲਸਾ, ਸਾਧ ਸੰਗਤ ਜੀਓ, ਆਪ ਜੀ ਕਰਮਾਂ ਵਾਲੇ ਹੋ, ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਸਤਸੰਗ ਦੀਆਂ ਘੜੀਆਂ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਵਿਖੇ ਨਿਤ ਦੀ ਮਰਿਆਦਾ ਅਨੁਸਾਰ ਸੰਧਿਆ ਦੇ ਸਮੇਂ ਦੇ ਦੀਵਾਨ ਸਜਾਏ ਗਏ ਹੈ। ਆਪ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਜੀ ਦੇ ਦਰ ਉੱਪਰ ਨਤਮਸਤਕ ਹੋ ਕਰਕੇ ਸਤਿਗੁਰੂ ਜੀ ਦੀ ਧੁਰ ਕੇ ਬਾਣੀ ਸਰਵਣ ਕਰਕੇ ਜੀਵਨ ਦਾ ਲਾਹਾ ਲੈ ਰਹੇ ਹੋ। ਗੁਰੂ ਜੀ ਨੇ ਬੇਨਤੀ ਕਿਰਪਾ ਕੀਤੀ ਹੈ ਸਾਧ ਸੰਗਤ ਜੀ, ਜੋ ਹੁਣ ਅਸੀਂ ਸ੍ਰੀ ਗੁਰ ਪੰਥ ਪ੍ਰਕਾਸ਼ ਦੀ ਕਥਾ, ਜੋ ਕਿ ਗੁਰੂ ਖਾਲਸੇ ਦੀ ਕਥਾ ਹੈ, ਗੁਰੂ ਖਾਲਸਾ ਹੈ, ਖਾਲਸਾ ਗੁਰੂ ਹੈ, ਗੁਰੂ ਦੇ ਸਿੱਖਾਂ 'ਚ ਕੋਈ ਭੇਦ ਨਹੀਂ ਹੈ। ਸੱਚੇ ਪਾਤਸ਼ਾਹ ਜੀ ਜੁਗਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਅਵਤਾਰ ਧਾਰ ਕੇ ਆਪਣੇ ਭਗਤਾਂ ਨੂੰ ਵਡਿਆਈ ਦਿੰਦੇ ਆਏ ਹੈ। ਇਸੇ ਤਰ੍ਹਾਂ ਕਲਯੁੱਗ ਦੇ ਵਿੱਚ ਵੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦਸਵੇਂ ਜਾਮੇ ਦਸਵੇਂ ਸਰੂਪ ਵਿੱਚ ਖਾਲਸਾ ਪੰਥ ਸਾਜ ਕੇ ਅਤੇ ਸਿੱਖਾਂ ਨੂੰ ਵਡਿਆਈ ਬਖਸ਼ੀ ਹੈ। ਜੋ ਸਤਿਗੁਰੂ ਜੀ ਨੇ ਬਚਨ ਕਹੇ ਸੀ, ਇਨ ਗਰੀਬ ਸਿੱਖਣ ਕੋ ਦੇਹੋ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਇਹ ਜਿਹੜੇ ਗਰੀਬ ਸਿੱਖ, ਛੋਟੀਆਂ ਮੋਟੀਆਂ ਜਾਤਾਂ ਦੇ ਲੋਕ, ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਹੈ, ਕੋਈ ਨੇੜੇ ਨਹੀਂ ਬੈਠਣ ਦਿੰਦਾ, ਉਹਨਾਂ ਸਿੱਖਾਂ ਨੂੰ ਐਸੀ ਪਾਤਸ਼ਾਹੀ ਬਖਸ਼ਾਂਗੇ, ਉਹ ਹੰਨੇ ਹੰਨੇ ਰਾਜ ਕਰਨਗੇ, ਕਾਠੀ ਕਾਠੀ ਦੇ ਰਾਜ ਕਰਨਗੇ, ਘੋੜੇ 'ਤੇ ਬੈਠ ਕੇ, ਅਤੇ ਉਹਨਾਂ ਗਰੀਬ ਸਿੱਖਾਂ ਨੂੰ ਉੱਤਮ ਬਣਾਵਾਂਗੇ। ਜੋ ਗੁਰਬਾਣੀ ਦਾ ਬਚਨ ਹੈ, ਨੀਚ ਜਾਤ ਹਰ ਜਪਦਿਆਂ ਉੱਤਮ ਪਦਵੀ ਪਾਏ, ਉਹ ਪਦਵੀ ਸਤਿਗੁਰੂ ਜੀ ਨੇ ਬਖਸ਼ੀ। ਕੋਈ ਭੇਦ ਭਾਵਨਾ ਰੱਖਿਆ, ਅੱਜ ਵੀ ਵੇਖ ਲਓ, ਕੋਈ ਕਿਹੜੀ ਵੀ ਜਾਤ ਦਾ ਹੋਵੇ, ਪਰ ਉਹ ਗੁਰੂ ਦਾ ਅੰਮ੍ਰਿਤ ਛਕ ਲਵੇ ਤਾਂ ਉਹ ਸਿੰਘ ਹੀ ਹੋਉਂਦਾ ਹੈ, ਇੱਕ ਬਰਾਬਰ ਹੈ ਸਭ ਦੀ ਸਾਰਤਾ। ਇਹ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹੈ, ਜਿਹੜਾ ਸਭ ਨੂੰ ਇੱਕ ਬਰਾਬਰ ਕਰ ਦੇਣਾ, ਨਹੀਂ ਤਾਂ ਬੰਦਾ ਦੇ ਆਪਣੇ ਆਪ ਨੂੰ ਵੱਡਾ ਹੀ ਕਹਿੰਦਾ ਹੈ, ਦੂਜਿਆਂ ਨੂੰ ਛੋਟਾ ਹੀ ਕਹਿੰਦਾ ਹੈ। ਆਪਸ ਕੋ ਦੀਰਘ ਕਰ ਜਾਣੈ ਔਰਨ ਕੋ ਲਗ ਮਾਤ, ਆਪ ਕਹਿੰਦਾ ਮੈਂ ਸਿਆਣਾ ਬਹੁਤ ਹਾਂ, ਦੂਜੇ ਕਿਸੇ ਨੂੰ ਅਗਲ ਨਹੀਂ ਹੈ। ਬੰਦੇ ਦੀ ਇਹੀ ਸੋਚ ਰਹਿੰਦੀ ਸਦਾ। ਇਹ ਤਾਂ ਸੱਚੇ ਪਾਤਸ਼ਾਹ ਹੀ ਹੈ ਜਿਨ੍ਹਾਂ ਨੇ ਸਭ ਨੂੰ ਇੱਕ ਬਰਾਬਰ ਹੀ ਕੀਤਾ। ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਮਣੀ ਸਿੰਘ ਜੀ ਦੀ ਸ਼ਹੀਦੀ ਆਪਾਂ ਸਰਵਣ ਕੀਤੀ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਬਚਨਾਂ 'ਤੇ ਪਹਿਰਾ ਦਿੰਦੇ ਹੋਏ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਹਗੇਰੀ, ਵਿਖਮ ਮਾਰਗ ਚੱਲਣਾ, ਖੰਨਿਓ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ। ਜਿਹੜਾ ਖੰਡੇ ਤੋਂ ਤਿੱਖਾ, ਵਾਲ ਤੋਂ ਨਿੱਕਾ ਹੈ, ਐਸਾ ਮਾਰਗ ਸਿੱਖੀ ਦਾ, ਇਹ ਭਗਤਾਂ ਦੀ ਜਿਹੜੀ ਚਾਲ ਨਿਰਾਲੀ ਹੈ, ਇਹਦੇ 'ਤੇ ਚੱਲਦੇ ਹੈ। ਉਹ ਭਗਤਾਂ ਵਿੱਚੋਂ ਭਗਤ ਭਾਈ ਮਣੀ ਸਿੰਘ ਜੀ, ਉਹ ਸਿੱਖੀ ਦੀ ਚਾਲ 'ਤੇ ਚੱਲੇ, ਸਿੱਖੀ ਸਿੱਧ ਗੁਰ ਨਿਭਾਇਆ, ਜਿਨ੍ਹਾਂ ਦੇ ਸਾਧ ਸੰਗਤ ਜੀ ਅੰਗ ਅੰਗ ਟੋਟੇ ਟੋਟੇ 'ਚ ਸੁਖਮਨੀ ਸਾਹਿਬ ਦਾ ਜਿਹੜਾ ਜਾਪ ਹੋ ਰਿਹਾ ਸੀ, ਜਦੋਂ ਜਲਾਦਾਂ ਨੇ ਟੋਕਰੇ ਵਿੱਚ ਪਾਏ ਅੰਗ, ਸੁਖਮਨੀ ਸਾਹਿਬ ਦੀ ਅੱਠਵੀਂ ਜਿਹੜੀ ਅਸ਼ਟਪਦੀ ਸੀ ਬ੍ਰਹਮ ਗਿਆਨੀ ਵਾਲੀ, ਉਹ ਚੱਲ ਰਹੀ ਸੀ, ਅਤੇ ਉਹ ਜਦੋਂ ਜਗਰੀਆ ਖਾਨ ਨੇ ਵੇਖਿਆ, ਐਸਾ ਪ੍ਰਤਾਪ, ਕਹਿੰਦਾ ਉਹ ਮਨਾ ਜੇ ਇੱਕ ਬਚਨ ਸਿੱਖ ਕਰ ਦਿੰਦਾ ਤਾਂ ਮੇਰਾ ਸਾਰਾ ਕੁਝ ਤਹਿਸ ਨਹਿਸ ਹੋ ਜਾਣਾ ਸੀ, ਇਹ ਧਾਨੀ ਹੈ ਸਿੱਖ। ਜਗਰੀਆ ਖਾਨ ਵੀ ਹੱਕਾ ਪੱਕਾ ਰਹਿ ਗਿਆ ਸੀ ਉਸ ਵਕਤ। ਐਸੇ ਭਾਈ ਮਣੀ ਸਿੰਘ ਜੀ ਦਾ ਪ੍ਰਮਾਣ ਦਿੰਦੇ ਹੋਏ ਕਵੀ ਜੀ ਨੇ ਲਿਖਿਆ, ਸਾਧ ਸੰਗਤ ਜੀ, ਦੁਨੀਆਂ ਦੇ ਲੋਕ ਬੜੇ ਜੰਮਦੇ ਆ, ਜੰਮ ਰਹੇ ਆ ਅਤੇ ਜੰਮਦੇ ਰਹਿਣਗੇ, ਉਹਨਾਂ ਨੇ ਪਰ ਕਰਨੀ ਨਹੀਂ ਕਰਨੀ ਹੈ, ਜੋ ਭਾਈ ਮਣੀ ਸਿੰਘ ਜੀ ਨੇ ਕਰ ਦਿੱਤੀ ਹੈ। ਅਤੇ ਲੋਕ ਵਿਚਾਰੇ ਆਉਂਦੇ ਆ, ਖਾਣ ਪੀਣ ਹੱਸਣ ਟੱਪਾਂ ਦੀ ਜ਼ਿੰਦਗੀ ਕੱਢ ਕੇ ਗਾਂ ਜਾਂਦੇ ਆ, ਜਾਂ ਚੰਗਾ ਪਾ ਲਿਆ, ਚੰਗਾ ਹੰਡਾ ਲਿਆ, ਮੂੰਹ ਮੱਥਾ ਸਵਾਰ ਲਿਆ, ਹੋਰ ਕੋਈ ਮਤਲਬ ਨਹੀਂ ਹੈ। ਉਹ ਰੱਬ ਦੇ ਪਿਆਰੇ, ਰੱਬ ਦੇ ਰਸਤੇ 'ਤੇ ਚੱਲ ਕੇ ਆਪਣਾ ਆਪ ਵਾਰ ਕੇ ਜਾਂਦੇ ਆ, ਉਹਨਾਂ ਦਾ ਹੀ ਸਫਲ ਹੈ ਭਾਈ। ਦੂਜਿਆਂ ਨੇ ਦੇ ਭੰਗ ਦੇ ਬਾਣੀ ਖਾਲੀ ਹੱਥੀ ਤੁਰ ਜਾਣਾ ਹੈ, ਨਾਮ 'ਤੇ ਉਹਨੇ ਖੱਟਣਾ ਜਿੰਨਾ ਸੇਵਾ ਕੀਤੀ ਅਤੇ ਸਿਮਰਨ ਕੀਤਾ ਹੈ। ਭਾਈ ਮਣੀ ਸਿੰਘ ਜੀ ਨੇ ਸ਼ਹਾਦਤ ਦਿੱਤੀ, ਜੋ ਸ਼ਹੀਦਾਂ ਦੇ ਸਰਤਾਜ ਬਣੇ ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਹੈ। ਇਹ ਸਿੱਖਾਂ ਵਿੱਚੋਂ ਸ਼੍ਰੋਮਣੀ ਜਿਹੜੀ ਸ਼ਹੀਦੀ ਦਿੱਤੀ ਹੈ ਭਾਈ ਮਣੀ ਸਿੰਘ ਜੀ ਨੇ, ਜਿਨ੍ਹਾਂ ਨੇ ਗੁਰੂ ਘਰ ਦੀ ਲੰਬੇਰੀ ਸੇਵਾ ਕੀਤੀ, ਪੰਥ ਦੇ ਵਾਸਤੇ ਆਉਣ ਵਾਲੇ ਭਵਿੱਖ ਨੂੰ ਜਾਣ ਕੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੀੜਵੀ ਲਿਖੀ, ਦਸਮ ਗ੍ਰੰਥ ਸਾਹਿਬ ਮਹਾਰਾਜ ਬੀੜਵੀ ਬੰਨੀ, ਇਸੇ ਪ੍ਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਬੰਨੀ, ਅਤੇ ਭਾਈ ਮਣੀ ਸਿੰਘ ਜੀ, ਕਿਉਂਕਿ ਜਿਹੜੀ ਵਿਚਾਰ ਇਹਦੇ ਵਿੱਚ ਬੜੀ ਉਲਝਣ ਹੈ, ਜਿਹਦੇ ਕਰਕੇ ਸਾਨੂੰ ਪਤਾ ਨਹੀਂ ਲੱਗਦਾ ਗੱਲ ਕੀ ਹੈ। ਭਾਈ ਮਣੀ ਸਿੰਘ ਜੀ ਜਿਸ ਵਕਤ ਸਰਸਾ ਨਦੀ ਦੇ ਵਿਛੋੜਾ ਪਿਆ ਸੀ, ਉਹ ਗੁਰੂ ਜੀ ਦੀ ਆਗਿਆ ਨਾਲ ਸਤਿਗੁਰੂ ਜੀ ਦੇ ਦੋਵੇਂ ਮੈਲ ਲੈ ਕੇ ਦਿੱਲੀ ਵੱਲ ਗਏ ਸੀ, ਦਿੱਲੀ ਦੀ ਸੰਗਤ ਨਾਲ। ਜਦੋਂ ਸਤਿਗੁਰੂ ਜੀ ਦਮਦਮਾ ਸਾਹਿਬ ਗਏ ਹੈ, ਉੱਥੇ ਲੈ ਕੇ ਆਏ ਹਨ ਦੋਵਾਂ ਮਾਤਾਵਾਂ ਨੂੰ, ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਸੁੰਦਰ ਕੌਰ ਜੀ। ਇੱਥੇ 9 ਮਹੀਨੇ 9 ਦਿਨ ਸਤਿਗੁਰੂ ਜੀ ਰਹੇ, ਉਦੋਂ ਇਹ ਬੀੜ ਦਿਖੀ ਗਈ। ਫਿਰ ਗੁਰੂ ਜੀ ਨੇ ਹੁਕਮ ਕਰਕੇ ਦੋਵੇਂ ਮਾਤਾਵਾਂ ਨੂੰ ਭੇਜਿਆ ਦਿੱਲੀ। ਉਹਨਾਂ ਦੇ ਨਾਲ ਭਾਈ ਮਨੀ ਸਿੰਘ ਜੀ ਵੀ ਗਏ। ਜਿਸ ਵਕਤ ਸਤਿਗੁਰੂ ਜੀ ਬਹਾਦਰ ਸ਼ਾਹ ਦੇ ਨਾਲ ਉਹਨੂੰ ਬੁਲਾ ਕੇ ਅਤੇ ਉਹਦਾ ਜੋ ਭਰਾ ਤਾਰਾ ਆਜ਼ਮ ਰਾਜ ਕਰਦਾ ਸੀ, ਦਿੱਲੀ ਦੀ ਪਾਤਸ਼ਾਹੀ ਕਰਦਾ ਸੀ, ਉਹਨੂੰ ਸੌਦਾ ਲਾ ਕੇ ਅਤੇ ਬਹਾਦਰ ਸ਼ਾਹ ਨੂੰ ਜਦੋਂ ਦਵਾਈ ਹੈ ਦਿੱਲੀ ਦੀ ਹਕੂਮਤ ਪਾਤਸ਼ਾਹੀ, ਉਸ ਵਕਤ ਗੁਰੂ ਜੀ ਦਿੱਲੀ ਵਿੱਚ ਗਏ ਹੈ। ਮਾਤਾ ਸਾਹਿਬ ਕੋਲ ਜੀ ਦੇ ਬਹੁਤਾ ਹੱਠ ਕਰਨੇ ਕਰਕੇ ਨਾਲ ਖੜਿਆ ਦੱਖਣ ਦੀ ਦਿਸ਼ਾ ਨੂੰ ਸ੍ਰੀ ਹਜ਼ੂਰ ਸਾਹਿਬ, ਅਤੇ ਭਾਈ ਮਨੀ ਸਿੰਘ ਜੀ ਉਸ ਵਕਤ ਨਾਲ ਹੀ ਗਏ ਹੈ। ਉੱਥੇ ਸਤਿਗੁਰੂ ਜੀ ਨੇ ਆਪਣਾ ਜੋਤੀ ਜੋਤ ਸਮਾਂ ਜਾਣ ਕਰਕੇ ਮਾਤਾ ਸਾਹਿਬ ਕੌਰ ਜੀ ਨੂੰ ਜਿਹੜਾ ਸੀ ਘੱਲਿਆ ਸੀ ਇੱਥੇ ਦਿੱਲੀ ਵੱਲ ਫਿਰ ਵਾਪਸ। ਅਤੇ ਭਾਈ ਮਨੀ ਸਿੰਘ ਜੀ ਉਸ ਵਕਤ ਨਾਲ ਆਏ ਸੀ, ਕਿਉਂਕਿ ਬਹੁਤੀ ਵਿਚਾਰ ਇੱਥੇ ਖਤਮ ਹੋ ਜਾਂਦੀ ਹੈ ਵੀ ਦਮਦਮਾ ਸਾਹਿਬ ਸਤਿਗੁਰੂ ਜੀ ਜਦੋਂ ਅਰਥ ਪੜ੍ਹਾਏ ਹੈ, ਭਾਈ ਮਨੀ ਸਿੰਘ ਜੀ ਡਿਊਟੀ ਲਾ ਦਿੱਤੀ ਅੰਮ੍ਰਿਤਸਰ ਸਾਹਿਬ ਵਿਖੇ ਵੀ ਗੁਰਬਾਣੀ ਦੇ ਅਰਥ ਪੜ੍ਹਾਉਣੇ ਆ, ਨਾਲੇ ਸੇਵਾ ਕਰਨੀ ਹੈਡ ਗ੍ਰੰਥੀ ਦੀ, ਅਤੇ ਬਾਬਾ ਦੀਪ ਸਿੰਘ ਦਮਦਮਾ ਸਾਹਿਬ ਗੁਰੂ ਕੇ ਕਾਂਛੀ। ਪਰ ਅੱਗੇ ਕੀ ਹੋਇਆ ਉਹਦੇ ਬਾਰੇ ਵਿਚਾਰ ਹੈ ਵੀ ਸਤਿ ਭਾਈ ਮਨੀ ਸਿੰਘ ਜੀ ਦਿੱਲੀ ਵੀ ਗਏ ਹੈ, ਹਜ਼ੂਰ ਸਾਹਿਬ ਵੀ ਗਏ ਹੈ, ਉੱਥੋਂ ਆ ਕੇ ਦਿੱਲੀ ਰੁਕੇ ਹੈ। ਜਦੋਂ ਪੰਥ 'ਚ ਵਿਗਾੜ ਪਿਆ ਬਾਬਾ ਬੰਦਾ ਸਿੰਘ ਜੀ ਨਾਲ, ਇਹਨਾਂ ਨੇ ਜਦੋਂ ਮਾਤਾ ਜੀ ਦੇ ਬਚਨ ਨਹੀਂ ਮੰਨੇ, ਉਸ ਵਕਤ ਮਾਤਾ ਸੁੰਦਰ ਕੌਰ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਦੁਬਾਰਾ ਸਤਿਗੁਰੂ ਜੀ ਦਾ ਜੋ ਹੁਕਮ ਸੀ ਵੀ ਹਰਿਮੰਦਰ ਸਾਹਿਬ ਦੀ ਸੇਵਾ ਕਰਨੀ ਹੈ, ਉਦੋਂ ਮਾਤਾ ਜੀ ਨੇ ਭੇਜਿਆ ਸੀ ਇੱਥੇ ਦਿੱਲੀ। ਇਹ ਆਪਾਂ ਇਤਿਹਾਸ 'ਚ ਪੜ੍ਹਿਆ ਹੈ। ਅਤੇ ਜੇ ਆਪਾਂ ਕਹਿ ਦਈਏ ਸਿੱਧਾ ਵੀ ਹਜ਼ੂਰ ਸਾਹਿਬ ਤੋਂ ਹੀ ਸਤਿਗੁਰੂ ਜੀ ਨੂੰ ਜਾਂ ਦਮਦਮਾ ਸਾਹਿਬ ਤੋਂ ਹੀ ਭੇਜ ਦਿੱਤਾ ਇੱਥੇ ਹਰਿਮੰਦਰ ਸਾਹਿਬ, ਅਤੇ ਫਿਰ ਭਾਈ ਮਨੀ ਸਿੰਘ ਜੀ ਦਿੱਲੀ ਕਦੋਂ ਗਏ ਸੀ ਵੀ ਜਦੋਂ ਜਿਹੜਾ ਦਿੱਲੀ ਨੂੰ ਭੇਜਣਾ ਸੀ ਮਾਤਾ ਜੀ ਨੇ ਵੀ ਤੁਸੀਂ ਜਾਓ ਪੰਥ ਦੀ ਅਗਵਾਈ ਕਰੋ। ਇਹ ਭਾਈ ਸਾਹਿਬ ਜੀ ਦਿੱਲੀ ਰਹਿੰਦੇ ਸਨ ਹਜ਼ੂਰ ਸਾਹਿਬ ਤੋਂ ਆ ਕੇ, ਇਹ ਤਾਂ ਹੀ ਕਰਕੇ ਫਿਰ ਮਾਤਾ ਜੀ ਨੇ ਭੇਜਿਆ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਭਾਈ ਮਨੀ ਸਿੰਘ ਜੀ ਨੇ ਸ਼ਹਾਦਤ ਦਿੱਤੀ, ਆਪ ਜੀ ਨੇ ਪ੍ਰਸੰਗ ਸਰਵਣ ਕੀਤੇ ਹੈ। 5-6 ਦਿਨਾਂ ਤੋਂ ਪ੍ਰਸੰਗ ਚੱਲ ਰਿਹਾ ਸੀ। ਹੁਣ ਜੋ ਭੱਟਾਂ ਦੀ ਵਹੀ ਦੇ ਵਿੱਚ ਜੋ ਭੱਟ ਸਾਹਿਬਾਨ ਹੋਏ ਆ ਨਾ, ਜਿਹੜੇ ਭੱਟਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਅੰਕਦਾ ਸ਼ਬਦ, ਉਹਨਾਂ ਨੇ ਭਾਈ ਮਨੀ ਸਿੰਘ ਜੀ ਦੀ ਸਿਫਤ ਜਿਹੜੀ ਕੀਤੀ ਹੈ ਉਹ ਦੋ ਕੁ ਜਿਹੜੇ ਆ ਪੌੜੀਆਂ ਹਨ, ਇੱਕ ਕਵਿਤ ਹੈ, ਦੋ ਉੱਦਾਂ ਸ਼ਬਦ ਹੈ, ਉਹ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ ਅਤੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਸਿੱਖਣ ਮੈਂ ਸਿੱਖ ਉੱਚੋ, ਭਗਤਨ ਮੈਂ ਭਗਤ ਮੂਚੋ।
ਭੱਟ ਸਾਹਿਬਾਨਾਂ ਨੇ ਜਿਹੜੀ ਭਾਈ ਮਨੀ ਸਿੰਘ ਜੀ ਦੀ ਉਸਤਤ ਕੀਤੀ ਹੈ ਉਹਦੇ ਵਿੱਚ ਕਹਿੰਦੇ ਹਨ, ਆਦੇ ਹੇ ਭਾਈ ਸਿੱਖਾਂ ਦੇ ਵਿੱਚੋਂ ਜੋ ਉੱਚੇ ਸਿੱਖ ਹੈ ਸ਼੍ਰੋਮਣੀ,
ਭਗਤਨ ਮੈਂ ਭਗਤ ਮੂਚੋ,
ਜੋ ਭਗਤਾਂ ਵਿੱਚੋਂ ਭਗਤ ਵੱਡੇ ਹਨ ਉਹ ਕੌਣ ਹੈ? ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ 7ਵੇਂ ਗੁਰੂ, 8ਵੇਂ ਗੁਰੂ, 9ਵੇਂ ਗੁਰੂ ਅਤੇ 10ਵੇਂ ਪਾਤਸ਼ਾਹ ਮਹਾਰਾਜ ਜੀ ਹਜ਼ੂਰੀ ਵਿੱਚ ਰਹਿ ਕੇ ਅਤੇ ਸੇਵਾ ਕੀਤੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 1708 ਵਿੱਚ ਜੋਤੀ ਜੋਤ ਸਮਾਏ, ਭਾਈ ਮਨੀ ਸਿੰਘ ਜੀ 1734 ਵਿੱਚ ਜੋਤੀ ਜਿਹੜਾ ਸਰੀਰ ਛੱਡਿਆ ਸੱਚਖੰਡ ਗਏ, ਅਤੇ ਉਸ ਵਕਤ ਘੱਟੋ ਘੱਟ 25 ਸਾਲ ਜਿਹੜੀ ਪੰਥ ਦੀ ਹੋਰ ਸੇਵਾ ਕੀਤੀ ਹੈ ਭਾਈ ਮਨੀ ਸਿੰਘ ਜੀ ਨੇ। 90 ਸਾਲ ਦੀ ਉਮਰ ਬਿਤਾ ਕੇ ਭਾਈ ਮਨੀ ਸਿੰਘ ਜੀ ਪੰਥ ਦੇ ਲੇਖੇ ਲਾ ਕੇ ਸਰੀਰ ਗਏ। ਭਗਤਾਂ ਵਿੱਚੋਂ ਭਗਤ ਉੱਚੇ ਹੈ, ਸਿੱਖਾਂ ਵਿੱਚੋਂ ਸਿੱਖ ਉੱਚੇ ਮਹਾਨ ਹਨ।
ਸਿੱਖੀ ਕੀ ਨਿਆਈ ਕਹੀਏ,
ਜੇ ਕਹੀਏ ਨਾ ਵੀ ਸਿੱਖ ਦੀ ਨੀਂਹ, ਸਿੱਖੀ ਦੀ ਨਿਆਈ ਕੌਣ ਹੈ, ਨੀਂਹ ਕੀ ਹੈ?
ਭਾਈ ਮਨੀ ਸਿੰਘ ਜੀ,
ਉਹ ਭਾਈ ਮਨੀ ਸਿੰਘ ਜੀ ਸਿੱਖੀ ਦੀ ਨੀਂਹ ਹੈ, ਕਿਉਂਕਿ ਜੋ ਅੱਜ ਬੀੜਾਂ ਆਪਾਂ ਦਰਸ਼ਨ ਕਰ ਰਹੇ ਹਾਂ ਜੇ ਤੋਂ ਅੱਗੇ ਤੋਂ ਅੱਗੇ ਉਤਾਰੇ ਲਾਏ ਹੈ ਉਹ ਭਾਈ ਮਨੀ ਸਿੰਘ ਜੀ ਨੇ ਸੇਵਾ ਕੀਤੀ ਹੈ। ਫਿਰ ਸ੍ਰੀ ਹਰਿਮੰਦਰ ਸਾਹਿਬ ਦੇ ਉੱਥੇ ਰਹਿ ਕੇ ਹੈੱਡ ਗ੍ਰੰਥੀ ਰਹੇ ਅਤੇ ਕਿੰਨੇ ਪੰਥ ਦੇ ਜਿਹੜੇ ਫੈਸਲੇ ਨਿਬੇੜੇ, ਜਦੋਂ ਪੰਥ 'ਚ ਕੋਈ ਵਿਘਨ ਪੈਣਾ, ਕੋਈ ਗੱਲ ਹੋਣੀ ਤਾਂ ਭਾਈ ਮਨੀ ਸਿੰਘ ਜੀ ਅੱਗੇ ਸਭ ਤੋਂ ਹੁੰਦੇ ਸਨ, ਇਹਨਾਂ ਦੀ ਰਾਏ ਲਈ ਜਾਂਦੀ ਸੀ। ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੀਵਾਨ ਵੀ ਰਹੇ ਹੈ, ਸਿੱਖਾਂ ਦੀ ਤਾਂ ਭਾਈ ਮਨੀ ਸਿੰਘ ਜੀ ਨੀਂਹ ਹੀ ਹਨ।
ਜਗਤ ਮੈਂ ਜੈਕਾਰ ਭਇਓ,
ਇਸ ਪ੍ਰਕਾਰ ਜਗਤ ਦੇ ਵਿੱਚ ਤੇ ਜੈਕਾਰ ਹੈ ਭਾਈ ਮਨੀ ਸਿੰਘ ਜੀ, ਆਪ ਜੀ ਦੀ ਜੈ ਜੈਕਾਰ ਹੋਵੇ, ਫਤਿਹ ਹੋਵੇ।
ਧਰਮ ਅਰਥ ਦੇ ਦਿਓ,
ਤੇ ਜਿਨ੍ਹਾਂ ਨੇ ਧਰਮ ਅਰਥ, ਅਰਥ ਦਾ ਇੱਥੇ ਅਰਥ ਲਾਉਣਾ ਹੈ ਵੀ ਜਿਨ੍ਹਾਂ ਨੇ ਧਰਮ ਦੇ ਵਾਸਤੇ ਆਪਣੀ ਦੇਹ ਦੇ ਦਿੱਤੀ, ਲਾ ਦਿੱਤੀ ਗੁਰੂ ਦੇ ਲੇਖੇ,
ਸਿੱਧਕ ਸੋ ਕਟਾਇਓ,
ਤੇ ਬੜੇ ਸਿੱਧਕ ਦੇ ਨਾਲ ਆਪਣਾ ਅੰਗ ਅੰਗ ਕਟਾ ਦਿੱਤਾ, ਜਲਾਦ ਨੂੰ ਕਹਿ ਕਰਕੇ ਵੀ ਭਾਈ ਬੰਦ ਇੱਥੇ ਬਣਦਾ ਹੈ। ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਕੋਈ ਸ਼ੰਕਾ ਹੀ ਨਹੀਂ ਮੰਨੀ ਹੈ, ਕੋਈ ਫਿਕਰ ਹੀ ਨਹੀਂ ਮੰਨਿਆ ਹੈ, ਹੱਸ ਕੇ ਸ਼ਹੀਦੀ ਦਿੱਤੀ ਹੈ। ਅਤੇ ਅੱਜ ਅਸੀਂ ਕਿਤੇ 6 ਮਹੀਨੇ, 2 ਮਹੀਨੇ, ਸਾਲ ਖੰਡ, 1.5 ਸਾਲ ਸੇਵਾ ਕਰ ਲਈਏ, ਜੇ ਕਿਤੇ ਬਣ ਗਿਆ ਦੁੱਖ ਕੋਈ ਸਰੀਰ ਨੂੰ ਤੰਗੀ ਜਾਂ ਘਰ ਵਿੱਚ ਤੰਗੀ ਆ ਗਈ, ਅਸੀਂ ਰੋਂਦੇ ਰੋਂਦਿਆਂ ਨੇ ਰੱਬ ਨੂੰ ਗਾਲਾਂ ਕੱਢਣੀਆਂ ਵੀ ਸੇਵਾ ਕੀਤੀ ਦਾ ਕੀ ਫਲ ਮਿਲਿਆ ਹੈ, ਸਾਨੂੰ ਆਹ ਫਲ ਮਿਲਿਆ ਵੀ ਤੇਰੇ ਘਰ ਜਾਣ ਦਾ ਵੀ ਤੰਗ ਹੋਈਏ, ਅਸੀਂ ਰੋਣਾ ਹੈ, 100 ਸ਼ੰਕਾ ਖੜੀ ਕਰਨੀ ਹੈ। ਭਾਈ ਮਨੀ ਸਿੰਘ ਜੀ ਨੇ ਗੁਰੂ ਜੀ ਦੀ ਹਜ਼ੂਰੀ ਵਿੱਚ ਇੰਨੀ ਸੇਵਾ ਕੀਤੀ, ਨਿਮਰਤਾ ਦੇ ਪੁੰਜ ਭਾਈ ਸਾਹਿਬ ਜੀ ਨੇ ਸ਼ਹੀਦੀ ਦੇ ਦਿੱਤੀ, ਮਨ 'ਚ ਕੋਈ ਸ਼ੰਕਾ ਨਹੀਂ ਮੰਨਿਆ, ਇਹ ਰੱਬ ਦੇ ਪਿਆਰਿਆਂ ਦੀ ਗੱਲ ਹੈ।
ਸਿੱਖ ਸੋ ਪ੍ਰਸੰਨ ਭਏ,
ਇਸ ਪ੍ਰਕਾਰ ਸਿੱਖ ਦੇ ਭਾਈ ਪ੍ਰਸੰਨ ਹੋ ਗਏ ਭਾਈ ਸਾਹਿਬ ਜੀ ਦੀ ਐਸੀ ਕਰਨੀ ਵੇਖ ਕੇ।
ਦੁਸ਼ਟ ਸਭ ਭ੍ਰਿਸ਼ਟ ਭਏ,
ਦੁਸ਼ਟ ਭ੍ਰਿਸ਼ਟੇ ਗਏ ਜ਼ਕਰੀਆ ਖਾਨ ਵਰਗਿਆਂ ਦੀ, ਮੰਨ ਲਓ ਵੀ ਜਿਹੜਾ ਭਾਈ ਸਾਹਿਬ ਜੀ ਨੂੰ ਜਿਸ ਦਿਨ ਸ਼ਹੀਦ ਕਰ ਦਿੱਤਾ ਨਾ, ਇਹਦੇ ਹੱਦ ਹੁੰਦੀ ਹੈ। ਸਿਆਣੇ ਦਾ ਕਹਿਣਾ ਵੀ ਅੱਤ ਖੁਦਾ ਦਾ ਵੈਰ ਹੈ, ਅੱਤ ਜਿਹੜੀ ਚੁੱਕਣੀ ਹੈ ਰੱਬ ਦਾ ਨਾਲ ਵੈਰ ਕਰਨ ਵਾਲੀ ਗੱਲ ਹੈ, ਉਹ ਫਿਰ ਅੰਤ ਹੁੰਦਾ ਇੱਕ ਦਿਨ। ਦੁਸ਼ਟ ਲੋਕ ਦੇ ਭ੍ਰਿਸ਼ਟੇ ਗਏ, ਮਾਨੋ ਤੁਰਕਾਂ ਦੀ ਜੜ ਉਸ ਦਿਨ ਤੋਂ ਹਿੱਲਣੀ ਸ਼ੁਰੂ ਹੋ ਗਈ, ਜਦੋਂ ਦਲਾਂ ਨੂੰ ਪਤਾ ਲੱਗਾ ਨਾ ਕਿ ਭਾਈ ਮਨੀ ਸਿੰਘ ਜੀ ਨੇ ਸ਼ਹੀਦੀ ਦੇ ਦਿੱਤੀ ਹੈ, ਸਿੱਖਾਂ ਦੇ ਨੇਤਰਾਂ 'ਚ ਲਹੂ ਟਪਕ ਗਿਆ ਸਾਧ ਸੰਗਤ ਜੀ, ਉਸ ਵਕਤ ਹੀ ਉਹ ਰੋਜ਼ ਆ ਕੇ ਵੀ ਇਹਨਾਂ ਨੂੰ ਹੁਣ ਚੁਣ ਚੁਣ ਕੇ ਮਾਰਨਾ ਹੈ, ਜਥੇ ਬਣਾ ਲਏ ਉਸ ਦਿਨ ਤੋਂ ਭਾਈ ਬਾਬਾ ਦੀਪ ਸਿੰਘ ਜੀ, ਭਾਈ ਨਵਾਬ ਕਪੂਰ ਸਿੰਘ ਜੀ। ਇਸ ਪ੍ਰਕਾਰ ਦੁਸ਼ਟ ਭ੍ਰਿਸ਼ਟੇ ਗਏ, ਸਿੱਖ ਦੇ ਭਾਈ ਸਾਹਿਬ ਜੀ ਤੇ ਪ੍ਰਸੰਨ ਤੇ ਜੈ ਜੈਕਾਰਾਂ ਕਰਦੇ ਹਨ।
ਗਿਆਨ ਦੀ ਖੜਕ,
ਇਸ ਪ੍ਰਕਾਰ ਜਿਹੜੀ ਗਿਆਨ ਦੀ ਭਾਈ ਖੜਕ ਹੈ, ਗਿਆਨ ਰੂਪੀ ਤਲਵਾਰ,
ਸੋ ਸੋ ਮਾਰੇ ਚੌਰੰਗ ਜੀ,
ਉਹਨਾਂ ਨੇ ਉਹੀ ਉਸ ਗਿਆਨ ਦੀ ਖੜਕ ਦੇ ਨਾਲ ਸਭ ਨੂੰ ਖਤਮ ਕੀਤਾ। ਜੇ ਗੱਲ ਸਤਿਗੁਰੂ ਜੀ ਦੇ ਬਚਨ ਹੈ, ਗਿਆਨ ਹੈ ਕਿ ਵੱਢਣੀ ਮਨੋ ਹਾਥ ਲੈ, ਕਾਤਰ ਤਾਕਤ ਵਾਰ ਗੁਹਾਰ ਹੈ, ਇਹ ਗਿਆਨ ਰੂਪੀ ਖੜਕ ਲੈ ਗਏ ਨਾ, ਅਤੇ ਕਾਤਰਤਾ ਜਿਹੜੀ ਕਾਇਰਤਾ ਰੂਪੀ ਹੈ, ਕਾਇਰਤਾ ਨੂੰ ਬਾਹਰ ਕੱਢ ਦੇਣਾ ਹੈ ਗਿਆਨ ਦੀ ਖੜਕ ਨਾਲ। ਉਹ ਭਾਈ ਸਾਹਿਬ ਜੀ ਨੇ ਗਿਆਨ ਦੀ ਖੜਕ ਨਾਲ ਕਾਇਰਤਾ ਰੂਪੀ ਜਿਹੜਾ ਭੈ ਉਹ ਕੱਢ ਦਿੱਤਾ, ਅਤੇ ਦੁਸ਼ਟਾਂ ਨੂੰ ਜਿਹੜਾ ਹੈ ਉਹਨਾਂ ਦੀ ਜੜ ਪੁੱਟ ਦਿੱਤੀ।
ਗੁਰਸਿੱਖ ਕਹਾਵੇ ਜੋ,
ਇਸ ਪ੍ਰਕਾਰ ਭਾਈ ਸਾਹਿਬ ਜੀ ਕਹਿੰਦੇ ਹੈ, ਹੇ ਦੁਨੀਆਂ ਦੇ ਲੋਕੋ, ਹੇ ਆਪਣੇ ਆਪ ਨੂੰ ਸਿੱਖ ਕਹਾਉਣ ਵਾਲਿਓ,
ਕਰਨੀ ਇਹ ਕਮਾਵੇ ਸੋ,
ਉਹ ਜਿਹੜਾ ਸਿੱਖ ਕਿਹਨੂੰ ਕਹਿੰਦੇ ਹੈ, ਜਿਹੜਾ ਇਹੋ ਜਿਹੀ ਕਰਨੀ ਕਮਾਵੇ ਨਾ ਜਿਹੋ ਜਿਹੀ ਭਾਈ ਮਨੀ ਸਿੰਘ ਨੇ ਕਮਾਈ ਹੈ, ਗੁਰੂ ਦੇ ਵਾਸਤੇ ਮਰ ਜਾਣਾ, ਮਿਟ ਜਾਣਾ, ਕਦੇ ਗੁਰੂ ਨੂੰ ਜਗਾਉਣਾ ਨਾ, ਉਹ ਸਿੱਖ ਦੀ ਕਰਨੀ ਜਿਹੜਾ ਕਰਦਾ ਇਹੋ ਜਿਹੀ, ਉਹ ਭਾਈ ਮਹਾਨ ਸਿੱਖ, ਉਹਨੂੰ ਸਿੱਖ ਕਹਿੰਦੇ ਹਨ।
ਮਨੀ ਸਿੰਘ ਤੁਲ ਭਇਓ,
ਇਸ ਪ੍ਰਕਾਰ ਭਾਈ ਕਹਿੰਦੇ ਹੈ, ਮਨੀ ਸਿੰਘ, ਭਾਈ ਮਨੀ ਸਿੰਘ ਜੀ ਤੇ ਜਿਹੜੇ ਹੈ ਨਾ, ਉਹਨਾਂ ਵਰਗਾ ਦੇ ਕੋਈ ਵੀ ਨਹੀਂ ਹੋ ਸਕਦਾ, ਉਹਨਾਂ ਵਰਗਾ ਕੋਈ ਨਾ ਰਾਜਾ ਨਾ ਕਗਾਲ, ਕੋਈ ਨਹੀਂ ਉਹਨਾਂ ਵਰਗਾ ਹੋ ਸਕਦਾ, ਜਿੰਨੀ ਉਹਨਾਂ ਦੇ ਅੰਦਰ ਗਰੀਬੀ ਹੈ ਨਾ, ਉਹਦੇ ਭਾਈ ਮਨੀ ਸਿੰਘ ਜੀ ਦੇ ਹਿੱਸੇ ਆਈ ਹੈ। ਇਸ ਪ੍ਰਕਾਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਮਰਨਾ ਮੰਨਿਓ, ਮਰਨਾ ਤੇ ਕਬੂਲ ਕਰ ਲਿਆ,
ਸਿੱਖਣ ਸਰਾਪ ਪਛਾਣ,
ਉਹ ਸਿੱਖਾਂ ਦਾ ਜਿਹੜਾ ਵਚਨ ਕੀਤਾ ਹੋਇਆ ਸੀ ਵੀ ਭਾਈ ਮਨੀ ਸਿੰਘ ਆਪ ਜੀ ਦਾ ਬੰਦ ਬੰਦ ਕੱਟਿਆ ਜਾਵੇ, ਤੇ ਉਹ ਸਿੱਖਾਂ ਦੇ ਬਚਨਾਂ ਨੂੰ ਸਿਰ ਮੱਥੇ ਮੰਨਿਆ, ਅਤੇ ਸਤਿਗੁਰ ਜੀ ਦਾ ਵੀ ਬਚਨ ਸੀ ਕਿ ਬਣੀ ਸਿਆਂ ਨੰਦ ਜੀ ਫਰਗਣੀ ਪਵੇਗਾ, ਬੰਦ ਬੰਦ ਕੱਟਿਆ ਜਾਵੇਗਾ। ਉਹ ਬਚਨਾਂ ਨੂੰ ਸੱਚ ਮੰਨ ਕੇ ਮੰਨ ਲਿਆ,
ਚੌਂਕ ਨਿਕਾਸ ਲਾਹੌਰ ਮੈਂ।
ਇਸ ਪ੍ਰਕਾਰ ਜਿਹੜਾ ਲਾਹੌਰ ਦੇ ਵਿੱਚ ਨਿਖਾਸ ਚੌਂਕ ਹੈ ਜਿਹਦਾ ਨਾਮ
ਚਲਿਓ ਬਜਾਏ ਨਿਸ਼ਾਨ,
ਉੱਥੇ ਜਿੱਤ ਦਾ ਜਿਹੜਾ ਡੰਕਾ ਨਿਸ਼ਾਨ ਵਜਾ ਕੇ ਨਾ ਉਹ ਭਾਈ ਸਾਹਿਬ ਜੀ ਸੱਚਖੰਡ ਚਲੇ ਗਏ। ਕਿੱਥੇ ਗਏ? ਜਿੱਥੇ ਸਾਹਿਬਜ਼ਾ ਜਿਹੜੇ ਸ਼ਹੀਦਾਂ ਵਿੱਚੋਂ ਜਿੱਥੇ ਭਾਈ ਬਾਬਾ ਜੁਝਾਰ ਸਿੰਘ ਜੀ, ਬਾਬਾ ਜੀਤ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਜਿੱਥੇ ਇਹ ਸ਼ਹੀਦ ਸਰਦਾਰ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਜਿਸ ਆਸਣ ਪਰ ਜਿਸ ਮਕਾਨ ਪਰ ਸੱਚਖੰਡ ਦੇ ਵਿਰਾਜਮਾਨ ਹਨ ਨਾ, ਉਹਦੇ ਅੱਗੇ ਭਾਈ ਸਾਹਿਬ ਜੀ ਜਿਹੜੇ ਡਿਉੜੀਦਾਰ ਹਨ, ਸਭ ਤੋਂ ਅੱਗੇ ਪੈਰੇਦਾਰ ਹਨ ਭਾਈ ਸਾਹਿਬ ਜੀ, ਅਤੇ ਜਿੱਤ ਦਾ ਨਿਸ਼ਾਨ ਵਜਾ ਕੇ ਗਏ। ਹਾਰ ਚੱਲੇ ਗੁਰਮੁਖ ਜਗ ਜੀਤਾ, ਦੁਸ਼ਟ ਲੋਕ ਹਾਰ ਕੇ ਜਾਂਦੇ ਦੁਨੀਆਂ ਤੋਂ, ਗੁਰਮੁਖ ਜਿਹੜੇ ਹੈ ਉਹ ਜਿੱਤ ਪਾ ਕੇ ਜਾਂਦੇ ਹੈ। ਅੱਜ ਭਾਈ ਸਾਹਿਬ ਜੀ ਦਾ ਕਿੰਨੇ ਗੁਰਦੁਆਰੇ ਹੈ, ਕਿੰਨੇ ਗੁਰੂ ਦੇ ਸਿੱਖ ਹੈ ਗੁਰੂ ਨਾਲ ਜੁੜੇ ਹੋਏ, ਸਭ ਅਰਦਾਸ ਕਰਦੇ ਤੇ ਇਹੀ ਕਹਿੰਦੇ ਆ ਵੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਦ ਬੰਦ ਕਟਾਏ, ਉਹ ਭਾਈ ਸਾਹਿਬ ਜੀ ਨੇ ਬੰਦ ਬੰਦ ਕਟਾਏ, ਉਹਨਾਂ ਦਾ ਨਾਮ ਲਿਆ ਜਾਂਦਾ ਹੈ, ਉਹਨਾਂ ਦੇ ਨਾਮ ਦਾ ਨਿਸ਼ਾਨ ਸਾਹਿਬ ਜਿਹੜੇ ਝੂਲਦੇ ਆ ਉਹਨਾਂ ਦੇ ਨਗਾਰੇ ਵੱਜਦੇ ਆ। ਦੁਸ਼ਟਾਂ ਦੀ ਜਿਹੜੀ ਹੈ ਉਹਨਾਂ ਦਾ ਕੋਈ ਨਾਮ ਨਹੀਂ ਹੈ, ਉਹਨਾਂ ਨੂੰ ਲਾਹਨਤਾਂ ਪਹਿਲਾਂ ਵੀ ਪੈਂਦੀਆਂ ਸੀ ਉਸ ਸਮੇਂ ਵੀ, ਅੱਜ ਵੀ ਪੈਂਦੀਆਂ ਹੈ। ਉਹ ਭਾਈ ਮਣੀ ਸਿੰਘ ਜੀ ਜਿਨ੍ਹਾਂ ਨੇ ਨਿਖਾਸ ਚੌਂਕ ਲਾਹੌਰ ਦੇ ਵਿੱਚ ਅੱਜ ਉੱਥੇ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਭਾਈ ਸਾਹਿਬ ਜੀ ਦਾ ਬਣਿਆ ਹੋਇਆ, ਭਾਵੇਂ ਪਾਕਿਸਤਾਨ ਬਣ ਗਿਆ ਹੈ ਪਰ ਭਾਈ ਸਾਹਿਬ ਜੀ ਦੀ ਯਾਦ ਅੱਜ ਵੀ ਹੈ। ਸ਼ਹੀਦ ਗੰਜ ਭਾਈ ਮਣੀ ਸਿੰਘ ਜੀ ਲਾਹੌਰ ਦੇ ਵਿੱਚ ਨਿਖਾਸ ਚੌਂਕ ਕਿਹਨੂੰ ਕਹਿੰਦੇ ਸੀ? ਜਿੱਥੇ ਘੋੜ ਮੰਡੀ ਲੱਗੀ ਹੋਵੇ, ਭਾਵ ਇੰਨਾ ਖੁੱਲ੍ਹਾ ਮੈਦਾਨ ਹੋਵੇ ਜਿੱਥੇ ਚੌਂਕ ਵਿੱਚ ਸਾਰੇ ਲੋਕ ਖੜ੍ਹ ਕੇ ਵੇਖਣ, ਜਿਵੇਂ ਚਾਂਦਨੀ ਚੌਂਕ ਸੀ। ਉਹ ਭਾਈ ਸਾਹਿਬ ਜੀ ਏਡੇ ਮਹਾਨ ਨਿਸ਼ਾਨ ਜਿੱਤ ਦਾ ਵਜਾ ਕੇ ਗਏ ਇਸ ਦੁਨੀਆਂ ਤੋਂ।
ਦੋਹਰਾ ਮਣੀ ਸਿੰਘ ਕੇ ਸਾਥ ਜੋ,
ਇਸ ਪ੍ਰਕਾਰ ਜੋ ਭਾਈ ਸਾਹਿਬ ਭਾਈ ਮਣੀ ਸਿੰਘ ਦੇ ਨਾਲ ਜਿਹੜੇ ਸਾਥ ਗਏ ਸਿੱਖ ਜਿਨ੍ਹਾਂ ਨੂੰ ਪਕੜਿਆ ਹੋਇਆ ਸੀ,
ਫੜੇ ਸਿੰਘ ਥੇ ਹੋਰ,
ਜਿਹੜੇ ਹੋਰ ਸਿੰਘ ਫੜੇ ਸੀ। ਸ਼ਹੀਦ ਬਿਲਾਸ ਜਾਂਦਾ ਹੈ, ਇਹ ਕਹਿਣ ਲੱਗਾ ਜਕਰੀਆ ਖਾਨ ਮਣੀ ਸਿੰਘ ਆ ਤੇਰੇ ਕੋਲ ਸਵੇਰੇ ਸ਼ਾਮੀ ਉੱਥੇ ਸੰਗਤ ਆਉਂਦੀ, ਸਿੱਖ ਆਉਂਦੇ ਹੈ, ਤੂੰ ਕਿਉਂ ਦੇਰ ਲਾਈ ਆ, ਠੇਕਾ ਨਹੀਂ ਦਿੱਤਾ ਨਾਲੇ ਉਹਨਾਂ ਨੂੰ ਕਿਉਂ ਨਹੀਂ ਫੜਾਉਂਦਾ ਹੈ? ਭਾਈ ਸਾਹਿਬ ਜੀ ਕਹਿਣ ਲੱਗੇ ਕਿ ਜਕਰੀਆ ਖਾਨ ਤੇਰੇ ਇਹ ਤੇਰਾ ਕੰਮ ਹੈ ਝੂਠ ਬੋਲਣਾ, ਅਤੇ ਝੂਠ ਬੋਲ, ਕਿਉਂਕਿ ਇਹ ਕਹਿੰਦਾ ਸੀ ਮੇਲਾ ਮਨਾਓ, ਕੋਈ ਗੱਲ ਨਹੀਂ, ਕੋਈ ਛੇੜਖਾਨੀ ਨਹੀਂ ਹੋਵੇਗੀ, ਕੋਈ ਨੁਕਸਾਨ ਨਹੀਂ ਹੋਵੇਗਾ, ਫਿਰ ਫੌਜ ਇਹਨੇ ਘੱਲੀ ਨਾ। ਭਾਈ ਸਾਹਿਬ ਜੀ ਕਹਿਣ ਲੱਗੇ ਕਸਮਾਂ ਖਾ ਕੇ ਮੁੱਕਰ ਜਾਣਾ ਤੇਰਾ ਕੰਮ ਹੈ, ਗੁਰੂ ਦੇ ਸਿੱਖ ਦਾ ਬੰਦ ਬੰਦ ਕੱਟਿਆ ਜਾਵੇ ਤਾਂ ਗੁਰੂ ਦਾ ਸਿੱਖ ਦੀ ਮੁੱਕਰਦਾ ਨਹੀਂ ਹੈ। ਭਾਈ ਗੁਲਜਾਰ ਸਿੰਘ ਜੀ ਨਾਲ ਹੀ ਸਨ ਜੋ ਭਾਈ ਮਣੀ ਸਿੰਘ ਜੀ ਨਾਲ ਪਕੜੇ ਹੋਏ ਸੀ, ਉਹ ਕਹਿਣ ਲੱਗੇ ਜਕਰੀਆ ਖਾਨ ਗੁਰੂ ਦੇ ਸਿੱਖ ਕਦੀ ਝੂਠ ਨਹੀਂ ਬੋਲਦੇ, ਭਾਵੇਂ ਉਹਦੀ ਖੱਲ ਪੁੱਠੀ ਲੱਥ ਜਾਵੇ। ਅਤੇ ਗਹਿਰੀ ਅੱਖ ਦੇ ਨਾਲ ਭਾਈ ਭੂਪਤ ਸਿੰਘ ਨਾਲ ਖੜ੍ਹੇ ਸਨ, ਗਹਿਰੀ ਅੱਖ ਦੇ ਨਾਲ ਵੇਖ ਕੇ ਕਹਿੰਦੇ ਇਹ ਜਕਰੀਆ ਖਾਨ ਤੁਹਾਡੇ ਪਾਪਾਂ ਦਾ ਜਿਹੜਾ ਘੜਾ ਭਰ ਗਿਆ, ਇਹ ਤੁਹਾਡਾ ਰਾਜ ਰਹਿਣਾ ਕੋਈ ਨਹੀਂ ਹੈ। ਜਦੋਂ ਗਹਿਰੀ ਅੱਖ ਕਰਕੇ ਵੇਖਿਆ, ਇਹ ਕਾਜ਼ੀ ਨੇ ਉਸ ਵਕਤ ਇਹਨਾਂ ਨੂੰ ਫਤਵੇ ਲਾਏ, ਇਹ ਕਹਿੰਦੇ ਭਾਈ ਸਾਹਿਬ ਤਾਂ ਬੰਦ ਬੰਦ ਕੱਟਿਆ। ਗੁਲਜਾਰ ਸਿੰਘ ਨੂੰ ਕਹਿੰਦੇ ਹਾਂ ਕੀ ਕਹਿੰਦਾ ਵੀ ਸਿੱਖ ਝੂਠ ਨਹੀਂ ਬੋਲਦਾ, ਭਾਵੇਂ ਖੱਲ ਲੱਥ ਜੇ। ਪੁੱਠਾ ਲਟਕਾ ਕੇ ਅਤੇ ਸਾਧ ਸੰਗਤ ਜੀ ਖੱਲ ਲਾਈ, ਭਾਈ ਗੁਲਜਾਰ ਸਿੰਘ ਦੀ ਪੁੱਠੀ ਖੱਲ ਲਾਈ, ਮਾਰ ਕੇ ਟੋਕੋ ਤੋਂ ਖੱਲ ਨੂੰ ਪਕੜ ਕੇ, ਅਤੇ ਜਿਵੇਂ ਡੰਗਰ ਦੀ ਖੱਲ ਲਾਈ ਦੀ ਨਾ ਪਸ਼ੂ ਦੀ, ਇਸ ਤਰ੍ਹਾਂ ਖੱਲ ਲਾਈ ਭਾਈ ਗੁਲਜਾਰ ਸਿੰਘ ਦੀ। ਅਤੇ ਜੋ ਭਾਈ ਭੂਪਤ ਸਿੰਘ ਸੀ ਉਹਨਾਂ ਨੇ ਅੱਖ ਗਹਿਰੀ ਕਰਕੇ ਕਿਹਾ ਸੀ ਨਾ ਵੀ ਤੇਰਾ ਰਾਜ ਨਹੀਂ ਰਹਿਣਾ ਹੈ, ਭਾਈ ਭੂਪਤ ਸਿੰਘ ਦੀਆਂ ਦੋਵੇਂ ਅੱਖਾਂ ਕੱਢ ਦਿੱਤੀਆਂ, ਅੱਖਾਂ ਕੱਢ ਕੇ ਚੜਖੜੀ ਦੇ ਜਾੜਿਆ। ਹੋਰ ਵੀ ਜਿੰਨੇ ਸਿੰਘ ਸਨ ਉਹਨਾਂ ਨੂੰ ਇਸੇ ਤਰ੍ਹਾਂ ਕੀਤਾ,
ਮਾਰੇ ਚਰਖ ਚੜਾਏ ਕੈ,
ਉਹਨਾਂ ਸਾਰੇ ਸਿੱਖਾਂ ਨੂੰ, ਇੱਕ ਭਾਈ ਮਣੀ ਸਿੰਘ ਦੇ ਸਪੁੱਤਰ ਸਨ, ਦੋ ਭਾਈ ਚਿੱਤਰ ਸਿੰਘ ਅਤੇ ਭਾਈ ਗੁਰਬਖਸ਼ ਸਿੰਘ, ਇੱਕ ਭਰਾ ਸੀ ਭਾਈ ਜਗਤ ਸਿੰਘ, ਚਾਰ ਇੱਕ ਪਰਿਵਾਰ 'ਚ ਹੋ ਗਏ। ਇਸੇ ਤਰ੍ਹਾਂ ਗੁਰੂ ਦੇ ਸਿੱਖ ਹੋਰ ਵੀ ਬੜੇ, ਭਾਈ ਮੋਹਕਮ ਸਿੰਘ, ਭਾਈ ਸੰਗਤ ਸਿੰਘ, ਆਲਮ ਸਿੰਘ, ਚੈਨ ਸਿੰਘ, ਇਸ ਤਰ੍ਹਾਂ ਨਾਲ ਸ਼ਹੀਦ ਬਿਲਾਸ ਜਾਂਦੇ ਸਾਰਿਆਂ ਨੇ ਜਿਹੜੇ ਸਿੱਖਾਂ ਨੂੰ ਸ਼ਹੀਦ ਕੀਤਾ,
ਚੌਂਕ ਨਿਕਾਸ ਲਾਹੌਰ,
ਉਹਨਾਂ ਨੂੰ ਚਰਖੜੀ 'ਤੇ ਚਾੜ ਕੇ ਨਾ ਅਤੇ ਸ਼ਹੀਦ ਕੀਤਾ ਚੌਂਕ ਨਿਕਾਸ ਦੇ ਵਿੱਚ।
ਦੋਹਰਾ 1795।
इस प्रकार 1795 बिक्रमी संबत यानी कि 1738 ईस्वी दे विच
खान बहादुर नवाब,
ये जिहड़ा खान बहादुर नवाब सी दुष्ट,
उन बहुत दुख सिंगण दियो,
इन्हें दुष्ट ने जिहड़ा सी ना सिंघां नूं बड़ा दुख दिता, इन्हें इन्नियां भयानक सजावां दित्तियां जिहड़ियां सात संगत जी सुन के जिहड़ा दिल कंब उठदा है।
पापी बड़ो खराब,
यह नवाब जकरिया खान ਇਹਦੇ ਏਡਾ ਪਾਪੀ ਦੁਸ਼ਟ ਹਰਾਮ ਖੋਰ ਸੀ।
ਮਣੀ ਸਿੰਘ ਜਬ ਮਾਰਿਓ,
ਜਦੋਂ ਭਾਈ ਸਾਹਿਬ ਭਾਈ ਮਣੀ ਸਿੰਘ ਵਿਦੇਹ ਮੁਕਤ ਬ੍ਰਹਮ ਗਿਆਨੀ ਨੂੰ ਜਿਹੜਾ ਸ਼ਹੀਦ ਕਰ ਦਿੱਤਾ,
ਬੰਦ ਬੰਦ ਕਿਸੇ ਕਟਾਏ,
ਇਸ ਦੁਸ਼ਟ ਨੇ ਭਾਈ ਸਾਹਿਬ ਜੀ ਦਾ ਚੌਂਕ ਦੇ ਵਿੱਚ ਬੰਦ ਬੰਦ ਕੱਟਿਆ, ਵੱਖੋ ਵੱਖਰਾ ਅੰਗ ਕਰ ਦਿੱਤਾ,
ਹੋਰ ਸਿੰਘ ਤੇ ਜੋ ਮਰੇ।
ਇਸ ਪ੍ਰਕਾਰ ਸਾਧ ਸੰਗਤ ਜੀ ਆ ਕਵਿਤਾ ਵਿੱਚ ਕਾਵਿ ਰਚਨਾ ਵਿੱਚ ਆ ਬੰਦ ਬੰਦ ਕੱਟਣ ਦਾ ਸ਼ਬਦ ਕਿੰਨੀ ਵਾਰ ਆਇਆ ਹੈ, ਆ ਕਈ ਸੁਣ ਕੇ ਹੈ ਨਾ ਕਈਆਂ ਦਾ ਮਨ ਜਿਹਾ ਟੇਢਾ ਜਿਹਾ ਹੋ ਜਾਂਦਾ ਵੀ ਲੈ ਆ ਕਿੰਨੀ ਵਾਰ ਇੱਕੋ ਗੱਲ ਹੀ ਕਰੀ ਜਾਂਦੇ ਹੈ। ਕਿਉਂਕਿ ਇੱਕ ਵਾਰ ਕਥਾ ਕਰਦੇ ਸੀ ਸ਼੍ਰੀ ਹਜ਼ੂਰ ਸਾਹਿਬ ਲੰਗਰ ਸਾਹਿਬ, ਉੱਥੋਂ ਦਾ ਬਾਪ ਜਿਹੜਾ ਜਥੇਦਾਰ ਸੀ ਉਹ ਕਹਿਣ ਲੱਗਾ, ਇਹ ਜੀ ਇੱਕ ਹੀ ਗੱਲ ਵਾਰ ਵਾਰ ਕਰੀ ਜਾਂਦੇ ਹੋ, ਵੀ ਹੁਣ ਕਵੀ ਸਾਹਿਬ ਜੀ ਨੇ ਕਈ ਵਾਰ ਇਹ ਗੱਲ ਲਿਖੀ ਹੋਈ ਹੈ, ਅੱਖਰਾਂ ਦੇ ਅਰਥ ਉੰਨੀ ਵਾਰੀ ਕਹਿਣੇ ਪੈਂਦੇ ਹੈ, ਅਤੇ ਸਾਧ ਸੰਗਤ ਜੀ ਨਾਲੇ ਅਸੀਂ ਕਿਹੜਾ ਬੰਦ ਬੰਦ ਕਟਾ ਦਿੱਤਾ ਵੀ ਸਾਡਾ ਹੁਣ ਵੀ ਅਸੀਂ ਕਰਕੇ ਵਿਖਾ ਦਿੱਤਾ ਵੀ ਸਾਨੂੰ ਸੁਣਨ ਦੀ ਜ਼ਰੂਰਤ ਨਹੀਂ ਹੈ। ਧਰੂ ਭਗਤ ਜੀ ਪ੍ਰਹਿਲਾਦ ਭਗਤ ਜੀ ਸੱਤ ਯੁੱਗ 'ਚ ਹੋਏ ਹੈ, ਉਹ ਚਾਰ ਯੁੱਗ ਲੰਘ ਗਏ, ਅੱਜ ਕਾਲ ਯੁੱਗ ਚੱਲ ਰਿਹਾ, ਅੱਜ ਵੀ ਕਥਾ ਚੱਲ ਰਹੀ ਹੈ ਭਗਤਾਂ ਦੀ ਅਤੇ ਸੰਤਾਂ ਦੀ, ਸਦਾ ਜਿਹੜੀ ਕਥਾ ਹੈ ਨਾ ਉਹ ਨਿੱਤ ਨਵੀਂ ਹੈ, ਕਦੀ ਪੁਰਾਣੀ ਨਹੀਂ ਹੁੰਦੀ ਹੈ। ਵਾਰ ਵਾਰ ਸ਼ਬਦ ਜਿਹੜੇ ਆਉਂਦੇ ਕਵੀ ਜੀ ਨੇ ਲਿਖੇ ਹੈ, ਇਹਦੇ ਸਾਧ ਸੰਗਤ ਜੀ ਯਾਦ ਕਰਾਉਣਾ ਹੀ ਹੈ ਵੀ ਭਾਈ ਯਾਦ ਕਰੋ ਕਿੰਨੇ ਤਸੀਹੇ ਚੱਲੇ ਹੈ, ਕਿਤੇ ਝਾਤੀ ਮਾਰ ਕੇ ਵੇਖੋ ਕਿ ਸਾਡੇ ਨਾਲ ਕੀ ਬੀਤਦੀ ਹੈ। ਆਹੀ ਤਾਂ ਹੁਣ ਮੌਸਮ ਵੀ ਬਦਲ ਰਿਹਾ, ਗਰਮੀ ਹੋ ਰਹੀ ਅਤੇ ਸਾਡੇ ਭਾਅ ਦੀ ਬਣੀ ਹੋਈ ਹੈ, ਕਦੀ ਰੱਬ ਨੂੰ ਗਾਲਾਂ ਕਦੀ ਬੱਤੀ ਨੂੰ ਗਾਲਾਂ, ਇਹ ਸਰੀਰ ਦੇ ਜਿਹੜਾ ਕਸ਼ਟ ਝੱਲਣਾ ਨਾ ਇਹ ਬੜਾ ਔਖਾ ਹੈ ਸਾਧ ਸੰਗਤ ਜੀ। ਇਸ ਕਰਕੇ ਭਾਈ ਸਾਹਿਬ ਜੀ ਨੇ ਜਿਹੜੀ ਸ਼ਹੀਦੀ ਦਿੱਤੀ ਹੈ ਉਹਦਾ ਅਸੀਂ ਕੀ ਕਹਿ ਸਕਦੇ ਹਾਂ, ਉਹ ਕੀ ਵਡਿਆਈ ਕਰ ਸਕਦੇ ਹਾਂ ਅਤੇ ਕੀ ਆਪਣੇ ਮੁੱਖੋਂ ਸੁਣਾ ਸਕਦੇ ਹਾਂ ਕਿਸੇ ਨੂੰ। ਜਿਸ ਕਰਕੇ ਭਾਈ ਸਾਹਿਬ ਮਹਾਨ ਸ਼ਹਾਦਤ ਹੈ, ਅੱਗੇ ਦੱਸਦੇ ਆ ਵੀ ਜਿਹੜਾ ਨਵਾਬ ਜਕਰੀਆ ਖਾਨ ਸੀ ਇਹਨੇ 3 ਸਾਲਾਂ ਦੇ ਵਿੱਚ ਭਾਈ ਸਾਹਿਬ ਜੀ 34 ਵਿੱਚ ਹੋਈ ਨਾ ਸ਼ਹੀਦੀ, 35, 36 ਅਤੇ 37 ਅਤੇ 38, 3-4 ਸਾਲਾਂ 'ਚ ਤਾਂ ਇਹਨੇ ਉਹ ਅੱਤ ਚੁੱਕੀ, ਜ਼ੁਲਮ ਦੀਆਂ ਅਤੇ ਹਨੇਰੀਆਂ ਬੰਨ੍ਹ ਦਿੱਤੀਆਂ ਜਕਰੀਆ ਖਾਨ ਨੇ। ਇਹ ਕਵੀ ਜੀ ਕਹਿੰਦੇ ਆ, ਔਰ ਸਿੰਘ ਥੇ ਜੋ ਮਰੇ, ਹੇ ਭਾਈ ਇਹਦੇ ਨਾਮੀ ਨਾਮੀ ਸਿੰਘਾਂ ਦੀ ਗੱਲ ਹੈ, ਭਾਈ ਮਣੀ ਸਿੰਘ ਜੀ, ਇਸੇ ਤਰ੍ਹਾਂ ਜਿਵੇਂ ਭਾਈ ਤਾਰੂ ਸਿੰਘ ਜੀ ਦੀ ਸਾਖੀ ਅੱਗੇ ਆਉਣੀ ਹੈ, ਹੋਰ ਸਿੰਘਾਂ ਦੀ ਆਉਣੀ ਸਾਖੀ ਬਾਬਾ ਦੀਪ ਸਿੰਘ ਜੀ ਦੀ। ਕਵੀ ਜੀ ਕਹਿੰਦੇ ਵੀ ਇਹਦੇ ਨਾਮੀ ਨਾਮੀ ਸਿੰਘਾਂ ਦੀ ਗੱਲ ਕੀਤੀ ਹੈ ਵੀ ਜਿਨ੍ਹਾਂ ਦੇ ਨਾਮ ਆ ਗਏ ਆ ਵੀ ਕਥਾ ਇਸ ਤਰ੍ਹਾਂ ਹੋਇਆ, ਉਸ ਵਕਤ ਜਿਹੜੇ ਜ਼ੁਲਮ ਹੋਏ ਉਹਨਾਂ ਦੇ ਬਾਰੇ ਮੈਂ ਕੀ ਦੱਸਾਂ।
ਕੋ ਸਭ ਸਕੈ ਗਨਾਏ,
ਕਹਿੰਦੇ ਆ ਮੈਂ ਕੀ ਗਣਾਵਾਂ, ਉਦੋਂ ਤਾਂ ਪਿੰਡਾਂ ਦੇ ਪਿੰਡ ਹੀ ਸ਼ਹੀਦ ਹੋ ਗਏ ਸਿੰਘਾਂ ਦੇ। ਇਹ ਜਕਰੀਆ ਖਾਨ ਨੇ ਇਹਨੇ ਐਲਾਨ ਕੀਤਾ ਸੀ ਵੀ ਜਿੱਥੇ ਕਿਤੇ ਕੇਸਾਧਾਰੀ ਕੋਈ ਹੈ ਉਹਨੂੰ ਪਕੜ ਕੇ ਲੈ ਆਓ। ਦੁਸ਼ਟ ਲੋਕ ਇਹ ਨਾਮ ਲੈਂਦੇ ਸੀ, ਇਹ ਪਕੜ ਪਕੜ ਕੇ ਅਤੇ ਲਾਹੌਰ ਖੜਦੇ, ਉਹਦੇ ਪੁੱਛਿਆ ਜਾਂਦਾ ਇੱਕੇ ਵਾਰੀ ਇਸਲਾਮ ਕਬੂਲ ਹੈ, ਗੁਰੂ ਕੇ ਸਿੰਘ ਕਹਿ ਦਿੰਦੇ ਸਿੱਧਗੀ ਸਨ, ਕੋਈ ਪ੍ਰੇਮ ਨਹੀਂ ਸੀ ਪਰਿਵਾਰ ਦਾ, ਕੋਈ ਗ੍ਰਹਿਸਥ 'ਚ ਨਹੀਂ ਫਸੇ ਸੀ, ਕੋਈ ਉਹਨਾਂ ਨੂੰ ਸ਼ੌਂਕ ਨਹੀਂ ਸੀ ਜ਼ਿੰਦਗੀ ਜੀਣ ਦਾ, ਉਹ ਰੱਬ ਦੇ ਲੇਖੇ ਲਾਉਣੀ ਸੀ। ਕਹਿੰਦੇ ਜਕਰੀਆ ਖਾਨ ਜਿਵੇਂ ਤੈਨੂੰ ਆਪਣਾ ਧਰਮ ਪਿਆਰਾ ਵੀ ਮੇਰੇ ਧਰਮ ਦੇ ਸਾਰੇ ਲੋਕ ਹੋ ਜਾਣ, ਸਾਨੂੰ ਆਪਣੇ ਗੁਰੂ ਦਾ ਸਿੱਖੀ ਧਰਮ ਪਿਆਰਾ ਹੈ, ਇਸ ਕਰਕੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕਣਾ ਜਾਵੇ, ਸਾਡਾ ਸਿਰ ਚੜਿਆ ਜਾਵੇ ਪਰ ਸਿੱਖੀ ਨਹੀਂ ਛੱਡ ਸਕਦੇ, ਅਸੀਂ ਗੁਰੂ ਦੇ ਧਰਮ ਤੋਂ ਉਲਟ ਨਹੀਂ ਕਦੀ ਹੋ ਸਕਦੇ। ਅਤੇ ਉਹਨਾਂ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਵੱਖੋ ਵੱਖਰੀਆਂ ਸਜਾਵਾਂ ਦੇ ਕੇ, ਅੱਗੇ ਉਹ ਸਜਾਵਾਂ ਦੇ ਨਾਮ ਆ ਰਹੇ ਹੈ। ਭਾਈ ਸਾਹਿਬ ਜੀ ਕਹਿੰਦੇ ਇਹ ਖਾਲਸਾ ਜੀ ਇਹ ਤਾਂ ਨਾਮੀ ਨਾਮੀ ਸਿੱਖਾਂ ਦੀ ਗੱਲ ਕੀਤੀ ਹੈ ਵੀ ਇਸ ਤਰ੍ਹਾਂ ਸਿੱਖ ਨੂੰ ਕੀਤਾ, ਬੰਦ ਬੰਦ ਕੱਟਿਆ, ਖੁੱਬ ਲਾਇਆ, ਉਹ ਮੈਂ ਸਿੱਖਾਂ ਦੀ ਕੀ ਗਿਣਤੀ ਕਰਾਵਾਂ, ਮੈਂ ਕੀ ਨਾਮ ਸੁਣਾਵਾਂ, ਪਿੰਡਾਂ ਦੇ ਪਿੰਡ ਹੀ ਜਿਹੜੇ ਸ਼ਹੀਦ ਕਰ ਦਿੱਤੇ ਸਨ ਦੁਸ਼ਟ ਨੇ। ਕਈਆਂ ਨੂੰ ਜਿਹੜਾ ਨਾ ਚਰਖੜੀ 'ਤੇ ਚਾੜ ਦਿੱਤਾ, ਕਈਆਂ ਨੂੰ ਫਾਂਸੀ ਦੇ ਕੇ ਜਿਹੜਾ ਹੈ ਸ਼ਹੀਦ ਕਰ ਦਿੱਤਾ। ਚਰਖੜੀ ਕਿੱਦਾਂ ਦੀ, ਦੋ ਹੁੰਦੇ ਚੱਕਰ ਜੇ, ਆਪਾਂ ਫੋਟੋਆਂ 'ਤੇ ਵੇਖੇ ਹੈ, एक चक्कर हुंदा है साफ जेते बंदे नूं बन दिता जाता है पट्टां तो चरणा तो ते इस तरह हत्थां तो गल तो बन के ना एक दे जिहड़ा है वह गेड़ा जिहड़ा उत्थे लोहे दीआं पत्तरियां लगियां हुंदियां वो जो चरखड़ी गेड़ी जाती है जो वो टाकरा हुंदा ना बंदे दा जो विच पीचवें थां ते आउंदा है वो जिहड़ियां पत्तरियां लोहे दीआं तिखियां वो खुभदियां शरीर विच कोई नाला च खुभ जाती कोई पेट च कोई छाती च कोई अखां च कोई सिर च इस तरह वो बड़ी भयानक सजा चरखड़ी की कई सिंघां नूं चरखड़ी ते चाड़ दिता कई फांसी दे के शहीद कर दिता तो कई उदों की करते ऐसी सजा से तुरकां दी दुष्टां दी बन के ना सिंघ दे हाथ दोवें तोप दे अगे खड़ा कर देना तोप च गोला पा के गोला छड़ देना सिख दियां चिथड़ियां डा देनियां कितें मास ना लभना भी कित्थे गया है तोप अगे रख के सिख नूं डा देना इस तरह छुरी छुरी मार के जिवें मुसलमान हलाल कर दे गल च छुरी फेर देनी तो सार अग वढ़ देनी सिख ने जिहड़ा तड़फदे रहना इस तरह कईआं नूं कटारे मार के ढिड च मार मार छुरियां मार दिता कईआं दे गालां विच जिहड़ा छुरियां फेर दित्तियां ते कईआं नूं जिहड़ा तोपां दे अगे खड़े करके डा दिता इस तरह शहीद करदे सन कईआं ने की कीता कईआं दे हथ पैर बन के ना थले सुट के मूंगलियां सिर च मार मार के सिर फेर दिता जिवें गंडा फेजदा कईआं दे सिर फेर दिते कईआं दे मूंगलियां मार मार हड्डियां दे हड्डियां जिहड़ियां चूर कर दित्तियां खून नहीं निकल दिता अंदर अंदर ही हड्ड ही सारे चूर कर दिते कईआं दे मूंगलियां मार मार के शहीद कर दिता धन हन गुरु दे सिख
कई डोबे कई कसीट सो सुट्टे
कईआं नूं डोब दिता पत्थर बन बन के ना पानी दे विच डूंघे पानी च वो भार बन दिता हाथ पैर बन दिते ते पत्थरां दे नाल बन बन के डुबो दिता पानी विच वो गोते खा खा के सिंघ शहीद होए कई सिंघ जिहड़े उहनां नूं घसीट के घोड़िया मगर बन के लत्तां तों हाथां तों बन के घसीट के घोड़िया दे नाल ते घोड़े घोड़े दड़ाउणे ते सिंघ जिहड़ा थले घिसड़ घिसड़ के शहीद हो जाणा कईआं सिखां नूं हाथियां दे पैरां दे नाल बंद बन के शहीद कीता घसीट घसीट के
दब्बे टंगे बंदूखन दे मार
कईआं नूं साध संगत जी दब के जिहड़ा शहीद कर दिता जूंदे नूं मिट्टी विच गड़ दिंदे हुंदे सी ਭੱਟ ਭਿੱਖਾ ਜੀ ਜਿਹੜੇ ਹੋਏ ਨਾ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ ਦਰਜ ਹੈ ਉਹ ਭੱਟ ਭਿੱਖਾ ਜੀ ਦੇ ਪੁੱਤਰ ਅੱਗੇ ਸੱਤ ਹੋਏ ਉਹ ਗੁਰੂ ਘਰ ਨਾਲ ਜੁੜੇ ਸੀ ਸਿੰਘ ਗੁਰੂ ਦਾ ਅੰਮ੍ਰਿਤ ਛਕਿਆ ਹੋਇਆ ਸੀ ਉਹਨਾਂ ਦੀ ਅੰਸ ਬੰਸ ਨੇ ਅੱਗੇ ਅੱਗੇ ਇਹ ਜਕਰੀਆ ਖਾਨ ਉਹਨਾਂ ਨੂੰ ਕਹਿਣ ਲੱਗਾ ਕਿਉਂ ਤੁਸੀਂ ਮੁਸਲਮਾਨ ਬਣਦੇ ਹੋ ਕਿ ਨਹੀਂ ਬਣਦੇ ਹੋ ਉਹ ਕਹਿਣ ਲੱਗੇ ਦੇਖ ਜਕਰੀਆ ਖਾਨ ਸਾਨੂੰ ਗੁਰੂ ਦਾ ਧਰਮ ਪਿਆਰਾ ਸਾਨੂੰ ਆਪਣੀ ਸਿੱਖੀ ਪਿਆਰੀ ਹੈ ਸਾਨੂੰ ਤੇਰਾ ਜਿਹੜੀ ਮੌਤ ਦਾ ਡਰ ਨਹੀਂ ਹੈ ਕਹਿੰਦਾ ਠੀਕ ਹੈ ਫਿਰ ਸੌ ਫਿਰ ਸਜ਼ਾ ਸਾਧ ਸੰਗਤ ਜੀ ਜਿਉਂਦਿਆਂ ਨੂੰ ਜਿਹੜਾ ਨਾ ਮਿੱਟੀ ਪੁੱਟ ਕੇ ਟੋਏ ਵਿੱਚ ਲੰਮੇ ਪਾ ਕੇ ਅਤੇ ਮਿੱਟੀ ਪਾ ਦਿੱਤੀ ਜਿਉਂਦਿਆਂ ਦੇ ਉੱਪਰ ਹੀ ਅਤੇ ਵੇਖ ਲਓ ਜਿਉਂਦੇ ਬੰਦੇ ਨੂੰ ਮਿੱਟੀ 'ਚ ਦੱਬ ਦੇਣਾ ਉਹਦੀ ਜਾਨ ਕਿਵੇਂ ਨਿਕਲਣੀ ਹੈ ਤਾਂ ਉਹ ਜਾਣਦਾ ਅਤੇ ਜਾਂ ਰੱਬ ਜਾਣਦਾ ਹੈ ਜਿਉਂਦੇ ਬੰਦੇ 'ਤੇ ਮਿੱਟੀ ਪਾ ਦੇਣੀ ਕੋਈ ਥਾਂ ਨਾ ਮਿਲਣਾ ਨੱਕ ਭਰ ਜਾਣਾ ਕੰਨ ਭਰ ਜਾਣੇ ਇਹਦੇ ਉਹ ਸਿੱਖ ਹੀ ਜਾਣਦੇ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਹੈ ਕਈਆਂ ਨੂੰ ਤਾਂ ਦੱਬ ਕੇ ਸ਼ਹੀਦ ਕਰ ਜਿਉਂਦੇ ਨੂੰ ਦੱਬ ਕੇ ਦੇਣਾ ਸ਼ਹੀਦ ਕਰ ਦੇਣਾ ਉੱਤੇ ਮਿੱਟੀ ਪਾ ਦੇਣੀ ਤੋ ਦੱਬ ਦੇਣਾ ਚੰਗੀ ਤਰ੍ਹਾਂ ਮਿੱਟੀ ਕੁੱਟ ਦੇਣੀ ਉਹ ਵਿੱਚੇ ਸਿੱਖ ਜਿਹੜਾ ਵਿੱਚੇ ਗਲ ਸੜ ਕੇ ਮੱਚ ਜਾਣਾ ਮਰ ਜਾਣਾ ਇਸੇ ਪ੍ਰਕਾਰ ਕਈਆਂ ਨੂੰ ਟੰਗ ਕੇ ਨਾ ਦਰਖਤਾਂ ਦੇ ਨਾਲ ਪੁੱਠਿਆਂ ਭੁੱਖੇ ਭਾਣੇ ਉੱਥੇ ਸਿੱਖ ਲਟਕਾ ਦੇਣਾ ਉੱਥੇ ਲਟਕਿਆ ਹੀ ਰਹਿਣਾ ਕਿੰਨੇ ਕਿੰਨੇ ਦਿਨ ਨਾ ਰੋਟੀ ਨਾ ਪਾਣੀ ਤਾਂ ਭੁੱਖੇ ਨੇ ਲਟਕੇ ਰਹਿਣਾ ਇੱਕ ਦਿਨ ਲੜਕੇ ਵੇਖ ਲਓ ਕਿਤੇ 15 ਮਿੰਟ ਲੜਕੇ ਵੇਖ ਲਓ ਸਿਰ ਦਾ ਖੂਨ ਦਾ ਦੌਰਾ ਇੰਨਾ ਵੱਧ ਜਾਏਗਾ ਵੀ ਸਿਰ ਪਾਟਣ ਪਵੇਗਾ ਉਹ ਪੁੱਠੇ ਸਿੱਖ ਲਟਕਾਏ ਨੇ ਉੱਥੇ ਲੜਕੇ ਲੜਕੇ ਪੰਛੀਆਂ ਨੇ ਚੁੰਝਾਂ ਮਾਰ ਮਾਰ ਕੇ ਖਾ ਕੇ ਮਾਰ ਦੇਣਾ ਕਈ ਸਿੱਖ ਜਿਹੜੇ ਉਹਨਾਂ ਨੂੰ ਬੰਦੂਕਾਂ ਮਾਰ ਕੇ ਮਾਰਿਆ ਕਈ ਸਿੱਖਾਂ ਨੂੰ ਰੁੱਖਾਂ ਦੇ ਨਾਲ ਬੰਨ ਕੇ ਉਹਨਾਂ ਦੇ ਰੋੜੇ ਮਾਰ ਮਾਰ ਕੇ ਸ਼ਹੀਦ ਕੀਤਾ ਇਸ ਤਰ੍ਹਾਂ ਭਿਆਨਕ ਸਜਾਵਾਂ ਦਿੰਦੇ ਸਨ ਉਸ ਵਕਤ 18ਵੀਂ ਸਦੀ ਦੀ ਗੱਲ ਇਹ ਕਵੀ ਜੀ ਕਹਿੰਦੇ ਜਕਰੀਆ ਖਾਨ ਦੁਸ਼ਟ ਨੇ ਸਾਧ ਸੰਗਤ ਜੀ ਕੋਈ ਇੱਕ ਨਹੀਂ ਕੋਈ ਦੋ ਨਹੀਂ, ਕੋਈ ਸੈਂਕੜੇ ਨਹੀਂ, ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਜਿਹੜੇ ਉਹ ਸ਼ਹੀਦ ਕਰ ਦਿੱਤੇ।
ਭਾਂਤ ਭਾਂਤ ਕਈ ਪਕੜ ਬਹਾਏ,
ਕਈ ਸਿੱਖਾਂ ਨੂੰ ਕੀ ਕੀਤਾ, ਉਹਨਾਂ ਦੇ ਪੈਰ ਬੰਨ ਕੇ, ਹੱਥ ਬੰਨ ਕੇ, ਗੋਡਿਆਂ ਭਰ ਭਾ ਕੇ, ਲੈਣਾ ਦੀਆਂ ਲੈਣਾ, ਲੈਣਾ ਦੀਆਂ ਲੈਣਾ ਲਾ ਕੇ ਰੱਖ ਦੇਣੀਆਂ, ਜਿਵੇਂ ਲੰਗਰ ਛਕਾਈ ਦਾ ਨਾ, ਇਸੇ ਤਰ੍ਹਾਂ ਲੈਣਾ ਦੀਆਂ ਲੈਣਾ, ਹੱਥ ਪੈਰ ਬੰਨ ਕੇ, ਗੋਡਿਆਂ ਭਰ ਭਾ ਕੇ ਤੇ ਲਾਈਨ ਲਾ ਦੇਣੀ।
ਸਾਥ ਤੇਕਣ ਕੇ ਸੀਸ ਉਡਾਏ,
ਉਹਨਾਂ ਨੂੰ ਭਾ ਕੇ ਤੇ ਇੱਕ ਨੂੰ ਗੱਭਰੂ ਨੂੰ ਦੇ ਦੇਣਾ ਤੇਗਾ, ਉਹਨੇ ਫਟਾਫਟ ਸਿਰ ਲਾਉਂਦੇ ਜਾਣਾ ਸਿੰਘਾਂ ਦੇ। ਇਹ ਅਭਿਆਸ ਕਰਾਉਂਦੇ ਸੀ ਵੀ ਮੈਂ ਇੱਕ ਜਣਾ ਕਿੰਨੇ ਜਣੇ ਝਟਕਾ ਸਕਦਾ, ਇੱਕੇ ਸਾਏ ਸੌ ਸੌ ਪੰਜਾਹ ਪੰਜਾਹ ਜਣਾ ਸਿੰਘ ਦਾ ਜਿਹੜਾ ਸਿਰ ਹੈ ਨਾ ਉਹ ਕੱਟ ਕੇ ਰੱਖ ਦੇਣਾ, ਫਟਾਫਟ ਤਲਵਾਰ ਚਲਾਉਂਦੇ ਜਾਣਾ, ਸਿਰਾਂ ਦੇ ਢੇਰ ਹੀ ਲਾ ਕੇ ਰੱਖ ਦੇਣੇ।
ਕਿਸੇ ਹੱਥ ਕਿਸੇ ਟੰਗ ਕਟਵਾਏ,
ਕਿਸੇ ਸਿੱਖ ਦੀ ਹੱਥ ਕੱਟ ਦਿੱਤਾ, ਕਿਸੇ ਦੀ ਟੰਗ ਕੱਟ ਦਿੱਤੀ, ਜਿਹਦਾ ਸਾਹ ਸੰਗਤ ਜੀ ਅੰਗ ਹੀ ਕੱਟ ਦਿੱਤੇ, ਹੱਥ ਕੱਟ ਦਿੱਤੇ ਜਾਂ ਲੱਤਾਂ ਕੱਟ ਦਿੱਤੀਆਂ, ਉਹਨਾਂ ਨੂੰ ਸਾਂਭੇ ਕੌਣ।
ਅੱਖ ਕੱਟ ਕਿਸੇ ਖਲ ਕਢਵਾਏ,
ਕਿਸੇ ਦੀ ਅੱਖ ਕੱਢ ਦਿੱਤੀਆਂ, ਦੋਵੇਂ ਅੱਖਾਂ ਕੱਢ ਦਿੱਤੀਆਂ ਅਤੇ ਛੱਡ ਦਿੱਤਾ, ਕਈਆਂ ਦੀ ਖੱਲ ਪੁੱਠੀ ਲਾ ਦਿੱਤੀ।
ਕੇਸਣ ਵਾਲੋਂ ਜੋ ਨਰ ਹੋਈ,
ਇਹਨੇ ਐਲਾਨ ਕਰ ਦਿੱਤਾ ਦੁਸ਼ਟ ਜਗਰੀਆ ਖਾਨ ਨੇ, ਜੇ ਕੇਸਾਂ ਵਾਲਾ ਤੁਹਾਨੂੰ ਕੋਈ ਵੀ ਪੁਰਸ਼ ਦੇਖਦਾ ਜਿਹਦੇ ਸਿਰ ਤੇ ਕੇਸ ਹਨ,
ਬਾਲ ਬਿਰਤ ਲੱਭ ਛੱਡੇ ਨਾ ਕੋਈ,
ਭਾਵੇਂ ਕੋਈ ਦੋ ਸਾਲ ਦਾ ਬੱਚਾ, ਚਾਰ ਸਾਲ ਦਾ ਬੱਚਾ, ਭਾਵੇਂ ਕੋਈ ਜਵਾਨ ਹੈ, ਭਾਵੇਂ ਕੋਈ 90 ਸਾਲ ਦਾ ਬਜ਼ੁਰਗ ਹੈ, ਉਹ ਕਿਸੇ ਨੂੰ ਨਹੀਂ ਛੱਡਣਾ। ਇਹਨੇ ਐਲਾਨ ਕਰ ਦਿੱਤਾ ਜਿੱਥੇ ਕੇਸਾਂ ਵਾਲਾ ਕੋਈ ਦਿਸਦਾ ਹੈ ਨਾ, ਉਹਦੀ ਜਿਹੜੇ ਸੀਸ ਜਿਹੜਾ ਜੀ ਧੌਣ ਵੱਢ ਕੇ ਮੇਰੇ ਕੋਲ ਲਿਆ, ਮੈਂ ਤੁਹਾਨੂੰ ਨਾਮ ਦਊਂਗਾ। 80-80 ਰੁਪਏ ਨਾਮ ਉਸ ਵਕਤ ਰੱਖਿਆ ਹੋਇਆ ਸੀ, ਇੱਕ ਸਿਰ ਦੇ ਮੁੱਲ ਦਾ ਸੀ, ਸਿੱਖ ਦੇ ਸਿਰ ਦਾ ਮੁੱਲ ਲੋਕਾਂ ਨੇ ਲੈ ਕੇ ਜਾਣਾ, ਕਈਆਂ ਦੇ ਭੁਲੇਖੇ ਵਿੱਚ ਦੂਜਿਆਂ ਨੂੰ ਮਾਰ ਕੇ ਲੈ ਜਾਣਾ, ਲੜਕੀਆਂ ਨੂੰ ਵੱਢ ਕੇ ਲੈ ਜਾਣਾ, ਵੇਖੋ ਜੀ ਆਹ ਸਿੱਖ ਸੀ ਹਲੇ ਬੱਚਾ ਸੀ, ਅਤੇ ਉਹਨਾਂ ਜਾ ਕੇ 80 ਰੁਪਏ ਜਾ ਕੇ ਤਾਂ ਨਾਮ ਲੈਣਾ। ਇਹਨੇ ਦੁਸ਼ਟ ਨੇ ਐਲਾਨ ਕਰ ਦਿੱਤਾ ਜਿੱਥੇ ਕੋਈ ਕੇਸਾ ਧਾਰੀ, ਕੋਈ ਸਿੱਖ, ਕੋਈ ਸਹਿਜ ਧਾਰੀ ਦਿਸਦਾ ਹੈ ਉਹਦਾ ਸਿਰ ਵੱਢ ਕੇ ਲਓ, ਮੈਂ ਨਾਮ ਦੇਵਾਂਗਾ।
ਦੋਹਰਾ ਸਿੰਘਨ ਕੇ ਉਹਨੇ ਅੱਖ ਪੱਕੇ,
ਇਸ ਪ੍ਰਕਾਰ ਸਿੰਘਾਂ ਦੇ ਕਹਿੰਦੇ ਭੁਲੇਖੇ ਦੇ ਵਿੱਚ
ਵਿੱਚ ਮਾਰਿਓ ਹਕੀਕਤ ਰਾਏ,
ਉਹਨੇ ਹਕੀਕਤ ਰਾਏ ਜਿਹੜਾ ਹਿੰਦੂ ਪਰਿਵਾਰ ਦਾ ਸੀ ਉਹਨੂੰ ਵੀ ਖਤਮ ਕਰਵਾ ਦਿੱਤਾ। ਇਹ ਹਕੀਕਤ ਰਾਏ ਦੀ ਕਥਾ ਐਵੇਂ ਆਉਂਦੀ ਹੈ, ਇਹ ਭਾਈ ਹਕੀਕਤ ਰਾਏ ਹਿੰਦੂ ਧਰਮ ਵਿੱਚ ਸੀ, ਹਿੰਦੂ ਮਤ ਦਾ ਇਹ ਬਾਗ ਮਾਲੇ ਦੇ ਪਿਤਾ ਦਾ ਨਾਮ ਸੀ, ਇਹਦੀ ਮਾਤਾ ਦਾ ਨਾਮ ਮਾਈ ਗੌਰਾ ਸੀ, ਅਤੇ ਉਹ ਸਿੱਖ ਪਰਿਵਾਰ ਵਿੱਚੋਂ ਸੀ ਮਾਈ ਗੌਰਾ, ਅਤੇ ਉਹ ਨਾ ਸਾਧ ਸੰਗਤ ਜੀ ਸਿਆਲਕੋਟ ਦੇ ਰਹਿਣ ਵਾਲੇ, ਇਹ ਅਰਬੀ ਫਾਰਸੀ ਚੰਗੀ ਪੜ੍ਹਿਆ ਸੀ, ਚੰਗਾ ਵਿਦਵਾਨ ਸੀ ਇਹ ਹਕੀਕਤ ਰਾਏ, ਛੋਟੀ ਉਮਰ ਸੀ ਇਹਦੀ। ਇਹਦਾ ਵਿਆਹ ਭਾਈ ਕਿਸ਼ਨ ਸਿੰਘ ਜਿਹੜਾ ਸੀ ਬਟਾਲੇ ਦਾ, ਆ ਬਟਾਲਾ ਜਿਹੜਾ ਹੈ ਆਪਣੇ ਲਾਗੇ, ਇੱਥੇ ਇਹਦਾ ਵਿਆਹ ਹੋਇਆ। ਇਹਦੀ ਘਰ ਜੀ ਦਾ ਨਾਮ ਭਾਈ ਕਾਂਹ ਸਿੰਘ, ਨਾ ਭਾਜਨ ਦੁਰਗਾ ਦੇਵੀ ਲਿਖਿਆ ਹੋਇਆ ਕਰਕੇ, ਅਤੇ ਜਦੋਂ ਇਹਦਾ ਵਿਆਹ ਹੋਇਆ ਸਿੱਖ ਪਰਿਵਾਰ ਦੇ ਵਿੱਚ, ਉਸੇ ਵਕਤ ਹੀ ਭਾਈ ਮਨੀ ਸਿੰਘ ਜੀ ਹੋਣਾ ਜੀ ਦੀ ਸ਼ਹੀਦੀ ਹੋਈ ਸੀ। ਇਹ ਸ਼ਹੀਦੀਆਂ ਵੇਖ ਵੇਖ ਕੇ ਕਈ ਹਿੰਦੂਆਂ ਦੇ ਮਨ 'ਚ ਵੀ ਪ੍ਰੇਮ ਉੱਠਿਆ ਸੀ ਧਰਮ ਦੀ ਜੰਗ ਕਰਨ ਵਾਸਤੇ, ਅਤੇ ਇਹਦੇ ਪਿਤਾ ਨੇ ਇਹਨੂੰ 16-17 ਸਾਲ ਦੀ ਉਮਰ ਸੀ ਇਹਨੂੰ ਭੇਜਿਆ ਉੱਥੇ ਮਦਰੱਸੇ ਪੜ੍ਹਨ ਵਾਸਤੇ। ਮਦਰੱਸਾ ਕੀ ਹੁੰਦਾ ਹੈ, ਸਕੂਲ, ਪਾਠਸ਼ਾਲਾ, ਸਕੂਲ ਸਿੱਧਾ ਕਹਿ ਲਓ, ਇਹਨੂੰ ਪੜ੍ਹਨ ਭੇਜਿਆ। ਇੱਕ ਦਿਨ ਤਿਲਕ ਲਾ ਕੇ ਗਿਆ ਕਿਉਂਕਿ ਹਿੰਦੂ ਸੀ, ਉੱਥੇ ਮੁਸਲਮਾਨਾਂ ਦੇ ਨਿਆਣੇ ਪੜ੍ਹਦੇ ਸੀ, ਉਹਨਾਂ ਨੇ ਦੇਵੀ ਦੇਵਤਿਆਂ ਨੂੰ ਗਾਲਾਂ ਕੱਢਦੇ ਹੋਏ ਅਤੇ ਇਹਨੂੰ ਸੁਣਾਇਆ। ਇਹ ਨੇਕ ਇਨਸਾਨ ਸੀ, ਇਹਨੇ ਕਿਹਾ ਭਾਈ ਮੁਸਲਮਾਨਾਂ ਦੇ ਬੱਚਿਆਂ ਨੂੰ ਕਹਿਣ ਲੱਗਾ, ਵੇਖੋ ਦੇਵੀ ਦੇਵਤੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ, ਉਹ ਰੱਬ ਦੇ ਅਵਤਾਰ ਹੈ, ਕਾਹਨੂੰ ਕਿਸੇ ਨੂੰ ਮਾੜਾ ਕਹਿਣਾ, ਮਾੜਾ ਨਹੀਂ ਕਿਸੇ ਨੂੰ ਕਹੀਦਾ। ਇਹਨਾਂ ਨੇ ਹੋਰ ਅੱਗੋਂ ਗੱਲਾਂ ਕੀਤੀਆਂ। ਉਸ ਵਕਤ ਭਾਈ ਸਾਹਿਬ ਜੀ ਨੇ ਜਿਹੜੇ ਪੈਗੰਬਰਾਂ ਦੀ ਗੱਲ ਕਰ ਦਿੱਤੀ, ਕਿਉਂਕਿ ਅਰਬੀ ਫਾਰਸੀ ਜਾਣਦੇ ਸੀ, ਇਹਨੇ ਆਪਣੀ ਵਿਦਵਤਾ ਦੇ ਨਾਲ ਪੈਗੰਬਰਾਂ ਨੂੰ ਨੀਵਾਂ ਦਿਖਾ ਦਿੱਤਾ। ਜਦੋਂ ਨੀਵਾਂ ਦਿਖਾਇਆ, ਉੱਥੇ ਅਬਦੁਲ ਹੱਕ ਮੌਲਵੀ ਸੀ, ਉਹ ਵੀ ਮੁਸਲਮਾਨਾਂ ਦੀ ਮਦਦ ਕਰਨ ਲੱਗਾ ਬੱਚਿਆਂ ਦੀ। ਅਖੀਰੀ ਇਹਨੇ ਜਾ ਕੇ ਦੁਸ਼ਟ ਚੌਂਕੜੀ ਨੇ ਇਕੱਠਿਆਂ ਹੋ ਕੇ ਬੱਚਿਆਂ ਨੇ ਅਤੇ ਮੌਲਵੀ ਨੇ ਜਦੋਂ ਨਿਰੁੱਤਰ ਕਰ ਦਿੱਤਾ ਇਹਨਾਂ ਨੇ ਅਰਬੀ ਫਾਰਸੀ ਦੇ ਸ਼ਬਦਾਂ ਵਿੱਚ ਭਾਈ ਹਕੀਕਤ ਰਾਏ ਨੇ, ਉਹ ਮੌਲਵੀ ਵੀ ਅੱਕਿਆ ਹੋਇਆ, ਅਤੇ ਇਸੇ ਤਰ੍ਹਾਂ ਬੱਚਿਆਂ ਨੇ ਜਾ ਕੇ ਉਹ ਕਾਜ਼ੀ ਦੇ ਚਰਨਾਂ 'ਚ ਪੱਗ ਰੱਖੇ ਦਿੱਤੀ ਜਾ ਕੇ, ਆ ਸਾਡੀ ਤਾਂ ਵੇਖੋ ਇਹ ਜਿਹੜਾ ਇਸਲਾਮ ਧਰਮ ਨੂੰ ਇਹ ਭੰਡ ਰਿਹਾ ਹੈ। ਉਹ ਬੜਾ ਕਾਜ਼ੀ ਦੇ ਅੱਗੇ ਮੱਚੇ ਹੁੰਦੇ ਸੀ। ਕਾਜ਼ੀ ਜਿਹੜਾ ਸੀ ਉਹ ਹਾਕਮ ਬੇਗ ਜਿਹੜਾ ਸਿਆਲਕੋਟ ਦਾ ਉਸ ਵਕਤ ਹਾਕਮ ਸੀ, ਅਤੇ ਇਹਨੂੰ ਜਾ ਕੇ ਕਿਹਾ, ਇਹਨੇ ਪੁੱਛਿਆ ਇਹਨੂੰ ਹਕੀਕਤ ਰਾਏ ਨੂੰ। ਹਕੀਕਤ ਰਾਏ ਨੇ ਕਿਹਾ ਵੀ ਹਾਂ ਇਸ ਤਰ੍ਹਾਂ ਗੱਲ ਹੋਈ ਬੱਚਿਆਂ ਦੀ ਐਸ ਵੈਸ ਵਿੱਚ, ਇਹਨਾਂ ਮੈਨੂੰ ਇਸ ਤਰ੍ਹਾਂ ਕਿਹਾ ਦੇਵੀ ਦੇਵਤਿਆਂ ਨੇ ਅਤੇ ਮੈਂ ਵੀ ਨਿਰੁੱਤਰ ਕੀਤਾ ਇਹਨਾਂ ਨੂੰ। ਉਹਨੇ ਕੋਈ ਗੱਲ 'ਤੇ ਗੌਰ ਨਾ ਕੀਤਾ, ਪਰ ਇਹ ਕਾਜ਼ੀ ਜਿਹੜੇ ਭੜਕਾਊ ਹੱਡੇ ਨਾ, ਦੋਵਾਂ ਦੀ ਰਾਏ ਕਰ ਮਿਲਦੀ ਨਹੀਂ ਸੀ ਰਾਏ, ਉੱਧਰੋਂ ਹਾਕਮ ਦੀ ਅਤੇ ਇੱਧਰੋਂ ਕਾਜ਼ੀ ਦੀ, ਜਿਹਦੇ ਕਰਕੇ 3 ਮਹੀਨੇ ਝਗੜੇ ਦੇ ਲੰਘ ਗਏ। ਅਖੀਰੀ ਇਹਨਾਂ ਫੈਸਲਾ ਕੀਤਾ ਜ਼ਕਰੀਆ ਖਾਨ ਕੋਲ ਜਾਣ ਦਾ ਲਾਹੌਰ ਵਿੱਚ। ਇੱਥੇ ਜਾ ਕੇ ਸਾਰੀ ਗੱਲ ਸੁਣਾਈ, ਹਕੀਕਤ ਰਾਏ ਨੂੰ ਸੁਨੇਹਾ ਭੇਜ ਦਿੱਤਾ ਵੀ ਇਹਨੂੰ ਪਕੜ ਕੇ ਲਿਆਓ। ਉਹ ਫਤਵਾ ਲਾ ਦਿੱਤਾ ਵੀ ਇਹ ਮੁਸਲਮਾਨ ਹੋ ਜਾਏ ਨਹੀਂ ਤਾਂ ਕਤਲ ਕੀਤਾ ਜਾਊ। ਹਕੀਕਤ ਰਾਏ ਸਿਆਲਕੋਟ ਦਾ ਰਹਿਣ ਵਾਲਾ ਸੀ, ਇਹ ਸਿਦਕੀ ਸੀ, ਇਹ ਜਪਜੀ ਸਾਹਿਬ ਦਾ ਪਾਠ ਵੀ ਸਾਧ ਸੰਗਤ ਜੀ ਕਰਿਆ ਕਰਦਾ ਸੀ। ਸਿੱਖਾਂ ਦੇ ਜੀਵਨ ਵੇਖ ਕੇ ਇਹਦਾ ਮਨ ਇਹਦਾ ਧਰਮ ਦੀ ਧਰਮ ਦੇ ਨਾਲ ਲੜਨ ਲਈ ਇਹਦਾ ਜਿੱਤ ਗਿਆ ਸੀ ਵੀ ਮੈਂ ਵੀ ਧਰਮ ਦੀ ਖਾਤਰ ਮਰਨਾ ਹੈ। ਅਤੇ ਇੱਕ ਇਹਦੀ ਘਰਵਾਲੀ ਜਿਹੜੀ ਉਹ ਸਿੱਖਾਂ ਦੇ ਪਰਿਵਾਰ ਸੀ, ਭਾਈ ਕਿਸ਼ਨ ਸਿੰਘ ਦੇ ਪਰਿਵਾਰ ਵਿੱਚੋਂ ਉਹਦੀ ਪੁੱਤਰੀ ਸੀ, ਇਹਦੇ ਅੰਦਰ ਪ੍ਰੇਮ ਜਾ ਗਿਆ ਧਰਮ ਦੀ ਖਾਤਰ ਲੜਨ ਲਈ। ਇਹਨੇ ਫਤਵਾ ਦੇ ਮੰਨਿਆ ਨਾ ਵੀ ਮੈਂ ਨਹੀਂ ਮੁਸਲਮਾਨ ਬਣਨਾ, ਇਹ ਮਰਨ ਲਈ ਤਿਆਰ ਹੋ ਗਿਆ। ਇਹ ਜਦੋਂ ਗਿਆ ਉੱਥੇ ਲਾਹੌਰ ਦੇ ਲੋਕ ਵੇਖ ਕੇ ਇਹਦਾ ਜੇਰਾ, ਇਹਦੀ ਉਮਰ ਵੇਖ ਕੇ ਇਹਦਾ ਸੁੰਦਰ ਬੜਾ ਚਿਹਰਾ ਸੀ, ਲੋਕ ਕਈਆਂ ਦੇ ਵੇਖ ਕੇ ਅੱਖਾਂ 'ਚ ਨੇਤਰਾਂ 'ਚ ਜਲ ਵਗ ਗਿਆ ਵੀ ਧਾਨੀ ਹੈ ਜਿਹੜਾ ਧਰਮ ਦੀ ਖਾਤਰੇ ਮਰਨ ਡਿਆ, ਇਹ ਹਿੰਦੂ ਹੋ ਗਏ। ਅਤੇ ਉਸ ਵਕਤ ਜਿਹਦੇ ਨੂੰ ਫਤਵਾ ਲਾਇਆ ਵੀ ਤੂੰ ਜਾਂ ਤਾਂ ਮੁਸਲਮਾਨ ਹੋ ਜਾ, ਜਾਂ ਤੈਨੂੰ ਮਾਰਿਆ ਜਾਵੇਗਾ, ਕਤਲ ਹੋ ਜਾ ਫਿਰ ਤੂੰ। ਉਸ ਵਕਤ ਇਹ ਮੰਨਿਆ ਨਾ, ਇਹਦੀ ਜਿਹੜੀ ਮਾਂ ਉਹ ਕਹੀ ਆਈ, ਕਹਿੰਦੀ ਪੁੱਤਰਾ ਤੂੰ ਮੁਸਲਮਾਨ ਹੋ ਜਾ, ਵੇਖ ਜੇ ਤੈਨੂੰ ਕੁਝ ਹੋ ਗਿਆ ਤਾਂ ਮੈਂ ਤਾਂ ਧੂੰਏਬਾਜ਼ੀ ਤੱਕਦੀ ਰਹਿਣਾ ਸਾਰੀ ਉਮਰ, ਆ ਤੇਰੀ ਘਰਵਾਲੀ ਵੱਲ ਵੇਖ ਕੇ ਮੈਨੂੰ ਚੈਨ ਨਹੀਂ ਆਉਣਾ, ਪੁੱਤਰ ਤੂੰ ਮੁਸਲਮਾਨ ਹੋ ਜਾ। ਇਹ ਕਹਿਣ ਲੱਗਾ ਮਾਤਾ ਤੂੰ ਨਾ ਰੋ। ਅਤੇ ਇਹਦੀ ਜਿਹੜੀ ਭੈਣਾਂ ਸਨ, ਇਹਦੇ ਸਹੁਰੇ ਨੇ ਸਮਝਾਇਆ, ਇਹਦੀਆਂ ਭੈਣਾਂ ਨੇ ਸਮਝਾਇਆ, ਉਹਨਾਂ ਦੇ ਰੋ ਰੋ ਕੇ ਪਿੱਟ ਪਿੱਟ ਕੇ ਆਪਣੇ ਵਾਲ ਹੀ ਪੁੱਟ ਛੱਡੇ। ਪਰ ਇਹਨੇ ਸਿਦਕ ਦਾ ਬੇੜਾ ਪਾਰ ਸੀ, ਇਹਨੇ ਕਿਸੇ ਦੀ ਨਾ ਸੁਣੀ, ਇਹਨੇ ਗੁਰੂ ਦੀ ਸਿੱਖੀ ਦੇ ਸਿਦਕ ਭਰੋਸਾ ਰੱਖਿਆ, ਧਰਮ ਦੀ ਖਾਤਰ ਲੜ ਲਈ, ਇਹਨੇ ਕਿਸੇ ਦੀ ਨਾ ਮੰਨੀ ਸੁਣੀ। ਇਹਦੇ ਸਿਦਕ ਦੇ ਕੇ ਸਾਰੇ ਹਾਰ ਗਏ ਉਸ ਵਕਤ ਸਾਧ ਸੰਗਤ ਜੀ। ਅਖੀਰੀ ਜਿਹੜਾ ਹੈ ਨਾ, ਇਹਨੂੰ ਇਹ ਕਹਿਣ ਲੱਗਾ ਆਪਣੀ ਮਾਂ ਨੂੰ, ਮਾਤਾ ਅੱਜ ਤੂੰ ਇੰਨਾ ਰੋ ਪਿੱਟ ਰਹੀ ਹੈ, ਜੇ ਕਿਤੇ ਕਹਿੰਦੇ ਮੈਂ ਉੱਦਾਂ ਮਰ ਜਾਂਦਾ ਫਿਰ ਵੀ ਜਰਦੀ ਨਾ ਮੈਨੂੰ, ਅਤੇ ਤੂੰ ਤਾਂ ਵੱਡਿਆਂ ਭਾਗਾਂ ਵਾਲੀ ਮਨ ਆਪਣੇ ਆਪ ਨੂੰ ਵੀ ਮੈਂ ਧਰਮ ਦੀ ਖਾਤਰ ਕੁਰਬਾਨ ਹੋਣ ਜਾ ਰਿਹਾ, ਉਹ ਤੁਸੀਂ ਮੇਰੇ 'ਤੇ ਮਾਣ ਕਰੋ, ਤੁਸੀਂ ਰੋ ਰਹੇ ਹੋ, ਜੇ ਮੈਂ ਬਿਮਾਰ ਹੋ ਕੇ ਮਰ ਜਾਂਦਾ ਤਾਂ ਵੀ ਜਰਨਾ ਹੀ ਸੀ। ਇਸ ਤਰ੍ਹਾਂ ਇਹਦੇ ਸਿਦਕ ਦੇ ਅੱਗੇ ਸਾਰੇ ਹਾਰ ਗਏ। ਬਸੰਤ ਪੈਂ ਜੀ ਦਾ ਦਿਨ ਸੀ, ਉਸ ਦਿਨ ਸਾਧ ਸੰਗਤ ਜੀ ਜਿੱਥੇ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕੀਤਾ ਨਾ ਨਿਖਾਸ ਚੌਂਕ 'ਚ, ਉੱਥੇ ਇਹਨੂੰ ਭਾਅ ਕਰਕੇ ਵਿਚਾਰੇ ਨੂੰ ਇਹਦੇ ਜਿਹੜਾ ਸੀਸ ਦੇ ਉੱਪਰ ਤਲਵਾਰ ਚਲਾ ਕੇ ਇਹਦੇ ਧਾੜੇ ਦਾ ਤੋਂ ਵੱਖਰਾ ਸੀਸ ਕਰ ਦਿੱਤਾ, ਇਹਨੂੰ ਉੱਥੇ ਸ਼ਹੀਦ ਕਰ ਦਿੱਤਾ। ਇਹ ਹਕੀਕਤ ਰਾਏ ਉਹ ਹੈ ਜਿਹਦੀ ਕਵੀ ਜੀ ਦੱਸ ਰਿਹਾ ਵੀ ਇਹਨਾਂ ਦੁਸ਼ਟਾਂ ਨੇ ਜਿਹੜੇ ਹਿੰਦੂ ਪਰਿਵਾਰ ਸਿੱਖ ਧਰਮ ਨਾਲ ਸੰਬੰਧ ਰੱਖਦੇ ਸੀ, ਇਹਨਾਂ ਉਹਨਾਂ ਸਿੱਖ ਜਿਹੜੇ ਸਿੱਖ ਸਹਿਜਧਾਰੀ ਸਿੱਖ ਸੀ ਇਹ ਹਕੀਕਤ ਰਾਏ ਉਹਨਾਂ ਨੂੰ ਵੀ ਜਿਹੜਾ ਸ਼ਹੀਦ ਕਰ ਦਿੱਤਾ।
ਜੈਸੇ ਬਨਿਓ ਮਾਸ ਹਿਤ,
ਕਹਿੰਦੇ ਜਿਵੇਂ ਇੱਕ ਬਾਣੀਆ ਸੀ ਉਹ ਵੈਸ਼ਨੋ ਮਾਤਾ ਨੇ ਧਾਰਨ ਕੀਤਾ ਹੋਇਆ ਸੀ, ਉਹ ਵੈਸ਼ਨੋ ਮਾਤਾ ਵਾਲੇ ਮਾਸ ਨਹੀਂ ਖਾਂਦੇ ਹੈ, ਅਤੇ ਜਿਹੜੇ ਹੁਣ ਮਾਸ ਖਾਂਦੇ ਸੀ ਉਹਨਾਂ ਵਾਲੇ ਵੇਖ ਕੇ ਨਾ ਇਹਦਾ ਜਿਹੜਾ ਚਿੱਤ ਫਿਰਦਾ ਸੀ, ਇਹਦਾ ਜੀ ਕਾ ਇਹ ਦਸਮ ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਕਥਾ ਆਉਂਦੀ ਹੈ, ਇਹ ਬਾਣੀ ਦਾ ਜੀ ਕਰਦਾ ਸੀ ਮਾਸ ਖਾਣ ਨੂੰ ਵੀ ਮੈਂ ਵੀ ਮਾਸ ਖਾਵਾਂ,
ਖਾਵਤ ਰੋੜ ਬਣਾਏ,
ਅਤੇ ਹੁਣ ਮਾਸ ਤਾਂ ਖਾਂਦਾ ਨਹੀਂ ਸੀ ਕਿਉਂਕਿ ਵੈਸ਼ਨੋ ਮਾਤਾ ਧਾਰਨ ਕੀਤਾ ਸੀ, ਖਰਚਾ ਇਹ ਕਰਨਾ ਚਾਹੁੰਦਾ ਨਹੀਂ ਸੀ, ਇਹਨੇ ਕੀ ਕੀਤਾ ਰੋੜ ਇਕੱਠੇ ਕਰ ਲਏ, ਰੋੜ ਇਕੱਠੇ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਪਹਿਲਾਂ ਪਾਣੀ ਨੂੰ ਗੜਕਾ ਲਵਾਇਆ ਇਹਨੇ ਅੱਗ 'ਤੇ ਰੱਖ ਕੇ, ਉਹਦੇ ਵਿੱਚ ਲੂਣ ਮਿਰਚ ਮਸਾਲਾ ਪਾ ਕੇ ਇਹਨੇ ਰੋੜ ਵਿੱਚ ਸੁੱਟ ਦਿੱਤੇ, ਚੰਗਾ ਨੇ ਤੜਕਾ ਮਾਰਿਆ। ਮੁੜ ਕੇ ਕੀ ਕਰੇ ਰੋੜਾਂ ਨੂੰ ਜੇ ਚੂਸੇ, ਜਿਵੇਂ ਸੰਖੀਆਂ ਚੂਸੀ ਦੀਆਂ ਨਾ ਮਾਸ ਦੀਆਂ, ਇਸੇ ਤਰ੍ਹਾਂ ਇਹ ਰੋੜਾਂ ਨੂੰ ਚੂਸੇ, ਆਨੰਦ ਲਵੇ ਵੀ ਮੈਂ ਵੀ ਮਾਸ ਹੀ ਖਾ ਰਿਹਾ ਹਾਂ। ਕਹਿੰਦੇ ਉਸੇ ਤਰ੍ਹਾਂ ਇਹ ਜ਼ਕਰੀਆ ਖਾਨ ਦੀ ਗੱਲ ਵੀ ਗੁਰੂ ਦੇ ਸਿੱਖ ਦੇ ਨੇ ਇੰਨੇ ਸ਼ਹੀਦ ਕਰ ਦਿੱਤੇ, ਉਹ ਸਿੱਖ ਦੇ ਆਸੇ ਪਾਸੇ ਹੋ ਗਏ ਜਿਹੜੇ ਬਚੇ ਖੁਚੇ, ਇਹ ਲੋਕ ਹਿੰਦੂਆਂ ਨੂੰ ਪਕੜ ਕੇ ਅਤੇ ਭੁਲੇਖੇ ਵਿੱਚ ਜਿਹੜਾ ਮਾਰੇ ਕਈ ਔਰਤਾਂ ਲੜਕੀਆਂ ਨੂੰ ਕੱਟੀ ਜਾਣ ਨਾਮ ਦੇ ਵਾਸਤੇ, ਇਸ ਤਰ੍ਹਾਂ ਲੋਕਾਂ ਨੇ ਇਹਨਾਂ ਨੇ ਤੁਰਕਾਂ ਨੇ ਬੜਾ ਜ਼ੁਲਮ ਕੀਤਾ।
ਚੌਪਈ ਜਬੇ ਖਾਲਸੇ ਬਹੁਤ ਦੁੱਖ ਦਿਓ,
ਇਸ ਪ੍ਰਕਾਰ ਕਹਿੰਦੇ ਜਦੋਂ ਖਾਲਸੇ ਨੂੰ ਬਹੁਤਾਂ ਨੇ ਦੁੱਖ ਦਿੱਤਾ ਨਾ, ਦੁਸ਼ਟ ਜਿਹੜਾ ਹਰਾਮ ਖੋਰ ਜਕਰੀਆ ਖਾਨ ਹੈ ਸੀ
ਚਾਰ ਕੁੰਟ ਮੈਂ ਛੋਰ ਸੋ ਪਇਓ।
ਚਾਰ ਕੁੰਟ ਚਾਰੇ ਦਿਸ਼ਾਵਾਂ ਉੱਤਰ ਪੂਰਬ ਪੱਛਮ ਦੱਖਣ ਚਾਰੇ ਪਾਸੇ ਛੋਰੀ ਪੈ ਕੇ ਵੀ ਜਕਰੀਆ ਖਾਨ ਨੇ ਤੇ ਪੰਜਾਬ 'ਚ ਜ਼ੁਲਮ ਦੀ ਹੱਦ ਹੀ ਬੰਨ ਦਿੱਤੀ ਹੈ। ਕਹਿੰਦੇ ਉਹ ਜਿਹੜਾ ਸ਼ੋਰ ਲੋਕਾਂ ਵਿੱਚ ਪਿਆ ਸੀ ਨਾ ਦੁਨੀਆਂ ਵਿੱਚ ਸ਼ੋਰ ਪਿਆ ਸੀ ਕਿਉਂਕਿ ਅੱਤ ਖੁਦਾ ਦਾ ਵੈਰ ਹੈ ਸਾਧ ਸੰਗਤ ਜੀ। ਆ ਪਿੰਡ ਦੇ ਵਿੱਚ ਵੀ ਜੇ ਕੋਈ ਅੱਤ ਚੁੱਕੂ ਨਾ ਉਹਨੇ ਬਹੁਤੇ ਦਿਨ ਨਹੀਂ ਰਹਿਣਾ ਹੈ ਕਿਉਂਕਿ ਅੱਤ ਉਹ ਗੁਰੂ ਨੂੰ ਪਾਉਂਦੀ ਨਹੀਂ ਹੈ, ਉਹ ਗੁਰੂ ਨੂੰ ਗਰੀਬੀ ਪਾਉਂਦੀ ਹੈ। ਇਹਨੇ ਅੱਤ ਚੁੱਕੀ ਸੀ, ਉਹ ਜਿਹੜਾ ਸ਼ੋਰ ਪਿਆ ਸੀ ਨਾ ਲੋਕਾਂ ਵਿੱਚ ਵੀ ਜਕਰੀਆ ਖਾਨ ਨੇ ਜ਼ੁਲਮ ਦੀਆਂ ਹਨੇਰੀਆਂ ਲਾ ਦਿੱਤੀਆਂ ਸਿੱਖਾਂ ਉੱਪਰ, ਉਹਦਾ ਜਿਹੜਾ ਸ਼ੋਰ ਕਹਿੰਦੇ ਉਸ ਥਾਂ 'ਤੇ ਗਿਆ ਉਹ ਜਿੱਥੇ ਕਹਿੰਦੇ ਉਹ ਰੱਬ ਦੇ ਦਰਗਾਹ ਦੇ ਵਿੱਚ ਜਿੱਥੇ ਅਦਾਲਤ ਹੈ ਨਾ ਪਰਮੇਸ਼ਰ ਦੇ ਥਾਂ 'ਤੇ ਜਿਹੜੀ ਉੱਥੇ ਅਦਾਲਤ ਲੱਗਦੀ ਉੱਥੇ ਜਿੱਥੇ ਨਿਆਂ ਫੈਸਲੇ ਹੁੰਦੇ ਹਨ ਉੱਥੇ ਅਦਾਲਤ ਇਕੱਠੀ ਹੋਈ। ਕਹਿਣ ਲੱਗੇ ਹੇ ਪਰਮੇਸ਼ਰ ਦੱਸ ਉਹ ਤੇਰੇ ਕੀ ਪੈਦਾ ਕੀਤੇ ਬੰਦੇ ਨਹੀਂ ਹੈ ਜਿਨ੍ਹਾਂ ਨੂੰ ਇੰਨਾ ਜ਼ੁਲਮ ਹੋ ਰਿਹਾ, ਇੰਨੇ ਉਹ ਸਿੱਖਾਂ ਨੂੰ ਕੱਟ ਵੱਢ ਹੋ ਰਹੀ ਹੈ, ਗਰੀਬ ਲੋਕ ਮਾਸੂਮ ਲੋਕਾਂ ਨੂੰ ਵੱਢਿਆ ਕੱਟਿਆ ਜਾ ਰਿਹਾ, ਇਹ ਜਿਹੜੇ ਮਾਰੇ ਦੱਸ ਜਿਹੜੇ ਹਾਕਮ ਇਕੱਠੇ ਹੋਏ ਕਿ ਤੁਹਾਡੇ ਬਣਾਏ ਹੋਏ ਨਹੀਂ ਹੈ। ਜਦੋਂ ਅਦਾਲਤ ਵਿੱਚ ਇਸ ਤਰ੍ਹਾਂ ਗੱਲਾਂ ਹੋਈਆਂ ਉਹ ਕਹਿੰਦੇ ਉਹ ਪਰਮੇਸ਼ਰ ਨੇ ਉਸ ਵਕਤ ਸੁਣ ਕੇ ਜਾਨੀ ਜਾਨ ਸਤਿਗੁਰੂ ਸਾਰੇ ਜਾਣਦੇ ਸਨ, ਪਰ ਇਹ ਕਵੀ ਜੀ ਨੇ ਜਿਵੇਂ ਅਲੰਕਾਰ ਬੰਨਿਆ ਉਹਦੇ ਹਿਸਾਬ ਦੇ ਨਾਲ ਕਹਿੰਦੇ ਪਰਮੇਸ਼ਰ ਨੇ ਉਸ ਵਕਤ ਜੋ ਮੁਹੰਮਦ ਸਾਹਿਬ ਪੈਗੰਬਰ ਹੈ ਨਾ ਮੁਸਲਮਾਨਾਂ ਦਾ ਉਹਨੂੰ ਸੱਦਿਆ ਅਤੇ ਉਹਨੂੰ ਕੀ ਕੀਤਾ ਹੈ ਉਹਨੂੰ ਕੋਲ ਨਹੀਂ ਬਿਠਾਇਆ। ਅੱਗੇ ਮੁਹੰਮਦ ਸਾਹਿਬ ਪਰਮੇਸ਼ਰ ਦੀ ਦਰਗਾਹ ਵਿੱਚ ਕੋਲ ਜਾਂਦਾ ਸੀ, ਇਹਨੂੰ ਕਹਿੰਦੇ ਦੂਰ ਹੀ ਬਿਠਾ ਵੀ ਪਿੱਛੇ ਹੀ ਹੋ ਗਏ ਬਹਿ ਤੂੰ ਤੋ ਕਿਆ ਹੈ ਮੁਹੰਮਦ ਦੱਸ ਕੀ ਸਿੱਖਿਆ ਦੇ ਗਿਆ ਤੂੰ ਆਪਣੀ ਉਮਤ ਦੁਨੀਆ ਨੂੰ, ਕੀ ਤੂੰ ਆਪਣੇ ਧਰਮ ਨੂੰ ਸਿੱਖਿਆ ਦੇ ਗਿਆ ਵੀ ਕਿਸੇ ਨੂੰ ਛੱਡਣਾ ਨਹੀਂ ਹੈ, ਸਭ ਮੁਸਲਮਾਨ ਬਣਾ ਛੱਡਣੇ ਆ। ਇਸ ਕਰਕੇ ਕਹਿੰਦੇ ਤੇਰੀ ਉਮਤ ਜਿਹੜੀ ਹੈ ਨਾ ਤੇਰੇ ਬਣਾਏ ਹੋਏ ਜਿਹੜੇ ਮੁਸਲਮਾਨ ਲੋਕ ਇਹ ਤਾਂ ਖੁਆਰ ਹੋ ਗਏ ਆ, ਖੱਜਰ ਖੁਆਰ ਹੋਣਗੇ ਹੁਣ। ਇਹ ਪਹਿਲਾਂ ਦੇ ਕੋਲ ਜਾਂਦਾ ਸੀ ਜਿਹੜੀ ਇਹ ਮੁਸਲਮਾਨਾਂ 'ਤੇ ਕੋਈ ਭੀੜ ਬਣਨੀ ਅਤੇ ਮੁਹੰਮਦ ਸਾਹਿਬ ਨੇ ਹੱਥ ਜੋੜਨੇ ਦਰਗਾਹ ਵਿੱਚ ਪਰਮੇਸ਼ਰ ਅੱਗੇ ਉਹ ਬਖਸ਼ਿਸ਼ ਲੈ ਕੇ ਅਤੇ ਆਪਣੇ ਲੋਕਾਂ ਨੂੰ ਦੇਣੀ। ਅਤੇ ਇਸ ਪ੍ਰਕਾਰ ਜਦੋਂ ਇਹਨੇ ਇਹ ਗਲਤੀ ਕੀਤੀ ਇਹਦੀ ਪਰਜਾ ਨੇ ਇਹਦੀ ਉਮਦ ਨੇ ਜਕਰੀਆ ਖਾਨ ਦੁਸ਼ਟ ਔਰੰਗਜ਼ੇਬ ਹੋਣਾ ਨੇ, ਉਸ ਵਕਤ ਪਰਮੇਸ਼ਰ ਨੇ ਇਹਨੂੰ ਜਿਹੜਾ ਆਪਣੇ ਦੁਆਰੇ ਤੋਂ ਬਾਹਰ ਕੱਢ ਦਿੱਤਾ ਮੁਹੰਮਦ ਸਾਹਿਬ ਨੂੰ। ਇਹਨਾਂ ਦੀ ਕਹਿੰਦੇ ਕੀਤੀ ਕਰਕੇ ਨਾ ਜਿਹੜੀ ਇਹਦੀ ਉਮਦ ਨੇ ਕੀਤੀਆਂ ਨਾ ਚੜੋ ਖਦੀਆਂ ਦੁਸ਼ਟ ਲੋਕਾਂ ਨੇ ਜਿਹੜਾ ਇਕੱਠਿਆਂ ਹੋ ਕੇ ਲੋਕਾਂ ਦੇ ਕਹਿਰ ਕਮਾਏ ਮਾਸੂਮ ਲੋਕਾਂ ਦੇ, ਉਹਦੇ ਕਰਕੇ ਮੁਹੰਮਦ ਸਾਹਿਬ ਨੂੰ ਜਿਹੜਾ ਆਪਣੇ ਦਰ ਤੋਂ ਪਰਮੇਸ਼ਰ ਨੇ ਬਾਹਰ ਕੱਢ ਦਿੱਤਾ, ਅੱਜ ਤੱਕ ਬਾਹਰ ਹੀ ਹੈ। ਬਾਹਰ ਕੱਢ ਦਿੱਤਾ ਕਿਆ ਹੈ ਮੁਹੰਮਦ ਤੇਰੀਆਂ ਬੇਟੀਆਂ 12 ਸਦੀਆਂ ਦਾ ਰਾਜ ਪਾਠ ਖਤਮ ਹੋ ਗਿਆ। ਉਹ ਕਿਵੇਂ ਜਦੋਂ 6ਵੀਂ ਸਦੀ ਚੱਲੀ ਹੈ ਨਾ ਸਾਧ ਸੰਗਤ ਜੀ, ਉਦੋਂ ਹਿਜਰੀ ਜਿਹੜੀ ਸੰਨ ਸ਼ੁਰੂ ਹੋਈ ਹੈ। ਮੁਹੰਮਦ ਸਾਹਿਬ ਨੇ ਉਦੋਂ ਮੱਕਾ ਜਿਹੜਾ ਸੀ ਛੱਡਿਆ ਸੀ, ਜਦੋਂ ਹਿਜਰੀ ਜਿਹੜੀ ਹੈ ਉਹ ਸ਼ੁਰੂ ਹੋਈ, ਹਿਜਰੀ ਨਾਮ ਵਿਛੋੜੇ ਦਾ ਹੈ, ਜਿਹੜਾ ਮੱਕੇ ਤੋਂ ਉਹਦਾ ਵਿਛੋੜਾ ਹੋਇਆ ਮੁਹੰਮਦ ਸਾਹਿਬ ਦਾ ਉਹਨੂੰ ਕਹਿੰਦੇ ਹਿਜਰੀ, ਵਿਛੋੜੇ ਨੂੰ ਹਿਜਰ ਨਾਮ ਵਿਛੋੜੇ ਦਾ ਹੁੰਦਾ। ਅਤੇ ਮੁਹੰਮਦ ਸਾਹਿਬ ਉਹ ਜਦੋਂ ਵਿਛੋੜਾ ਹੋਇਆ ਉਹ 6ਵੀਂ ਸਦੀ ਸੀ ਉਸ ਵਕਤ, ਅਤੇ ਹੁਣ ਇਹ 18ਵੀਂ ਸਦੀ ਜਿਹੜੀ ਕਥਾ ਚੱਲ ਰਹੀ ਹੈ ਆਪਣਾ ਹੁਣ 21ਵੀਂ ਸਦੀ ਚੱਲ ਰਹੀ ਹੈ। ਅਤੇ ਇਸੇ ਪ੍ਰਕਾਰ ਉਸ ਵਕਤ ਸਾਧ ਸੰਗਤ ਜੀ ਕਿਹੜੀ ਸਦੀ ਸੀ, 18ਵੀਂ ਸਦੀ ਸੀ ਜਦੋਂ ਇਹ ਕਹਿਰ ਹੋ ਰਿਹਾ ਸੀ ਜਕਰੀਆ ਖਾਨ ਵੱਲੋਂ। ਪਰਮੇਸ਼ਰ ਭਗਵਾਨ ਨੇ ਕਿਹਾ ਇਹ ਮੁਹੰਮਦ ਜਿਹੜਾ ਤੇਰਾ 12 ਸਦੀਆਂ ਦਾ ਰਾਜ ਭਾਗ ਸੀ ਨਾ 6ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਉਹ ਤੇਰਾ ਪੂਰਾ ਹੋ ਗਿਆ ਹੈ। ਹੁਣ ਜਿਹੜੀ ਸਦੀ ਹੈ ਨਾ 18ਵੀਂ ਸਦੀ ਦੇ ਵਿੱਚ ਖਾਲਸੇ ਦਾ ਰਾਜ ਹੋਣਾ ਹੈ, ਹੁਣ ਖਾਲਸੇ ਦੀ ਸਦੀ ਆ ਗਈ ਹੈ, ਸਮਾਂ ਆ ਗਿਆ ਹੈ। ਤੂੰ ਦੁਸ਼ਟ ਨੇ ਜਿਹੜੇ ਆਪਣੀ ਪਰਜਾ ਬਣਾਈ ਹੈ ਬੜੀ ਉਹਨਾਂ ਨੇ ਬਰਿਆਈ ਕਰ ਲਈ ਹੈ, 700 ਸਾਲ ਸਾਧ ਸੰਗਤ ਜੀ ਇਹਨਾਂ ਤੁਰਕਾਂ ਨੇ ਰਾਜ ਕੀਤਾ 11ਵੀਂ ਸਦੀ ਵਿੱਚ ਆਏ, 18ਵੀਂ ਸਦੀ ਤੱਕ ਇਹਨਾਂ ਨੇ ਤੁਰਕਾਂ ਨੇ ਰਾਜ ਕੀਤਾ ਹਿੰਦੁਸਤਾਨ ਦੇ ਉੱਪਰ, ਅਤੇ ਜ਼ੁਲਮ ਦੀ ਇੰਨੀ ਨਾ ਹਨੇਰੀ ਬੰਨੀ ਕੋਈ ਕਸਰ ਨਹੀਂ ਛੱਡੀ। ਉਹ ਹੀ ਭਗਵਾਨ ਪਰਮੇਸ਼ਰ ਕਹਿੰਦੇ ਖੁਦਾ ਕਹਿੰਦੇ ਉਹ ਮੁਹੰਮਦ ਤੇਰੇ ਜਿਹੜਾ ਨਾ ਉਹ ਤੇਰੀ ਉਮਤ ਦਾ ਸਮਾਂ ਪੂਰਾ ਹੋ ਗਿਆ, ਤੂੰ ਬੜਾ ਬੁਰਾ ਕੰਮ ਦੁਸ਼ਟ ਕੰਮ ਕਮਾ ਲਿਆ ਹੈ, ਜਾਓ ਤੂੰ ਹੀ ਹੋਣਾ ਸੀ ਬਚਨ ਕਹਿੰਦੇ ਆਪੇ ਲੜ ਆਪੇ ਆਪਸ ਵਿੱਚ ਲੜ ਕੇ ਅਤੇ ਮਰ ਮੁੱਕ ਜਾਓ। इस तरह परमेश्वर ने कहा वो वचन पूरे होए, क्योंकि गुरु गोबिंद सिंह महाराज ने 100 साखी में वचन आते हैं, वो भी जोड़े वचन साध संगत जी वो वचन जोड़े कहे से वह पूरे हुए महाराज जी के, जोड़ा कहा से ना वचन सतगुरु जी ने काबल से कुत्ता मंगवाऊँ उनते इनका नाश कराऊँ, वो वचन सतगुरु जी ने भी किए। इस तरह दरगाह का हवाला लैके कहा भी परमेश्वर ने भी दरगाह में मुहम्मद साहब कढ़ दिता, क्या भी ताडा जिहड़ा भांडा भर गया है ते जिहड़े हुण तुसीं आपस में लड़के मरो। ये नादर शाह जिहड़ा पठान सी उस वक्त नादर शाह आया ते जिहड़े ये मुहम्मद शाह रंगीले होनी औरंगजेब होनी सारे होए है, ये होए मुगल, एक पासे पठान एक पासे मुगल है ते तुर्क मुसलमान ही है ना सारे, ये जात वक्खरी है। ये फिर नादर शाह ने जिहड़ा इत्थे कहर मचाया ते राज कीता इन्हां फिर तुरकां दा जिहड़ा मुगली सल्तनत दा जिहड़ा वो नाश किया। इस प्रकार परमेश्वर ने जिहड़ा गया साध संगत जी वह वचन पूरा होया। हुण इत्थे जिहड़े समय की समाप्ति कथा की समाप्ति है। धन धन श्री गुरु ग्रंथ साहिब जी महाराज, गुरु की संगत बख्श नाल है बख्श लैणा जी, भुल्ला चुकां दी खिमा विचारां दी इत्थे समाप्ति करिए जी।
12 सदी तुहे पूरी पई, अबे सदी खालसे की आई, तुम्हें बुराई बहु कर लई, आपे लर मर जाहो मकई।
वाहेगुरु जी का खालसा, वाहेगुरु जी की फतेह। अजुद हे पार ब्रह्म अविनाशी अगनाश, हे पूर्ण हे सर्वमय दुख भंजन गुणदास, हे संगी हे निरंकार हे निर्गुण सब टेक, हे गोबिंद हे गुण निदान जा कै सदा विवेक, हे अपरंपर हर हरे है भी होमनहार, हे संत कै सदा संग निदाराधार, हे ठाकुर हो दास रो मैं निर्गुण गुण नहीं कोए, नानक दी जय नाम दान राखो ही परोए, आए प्रभ शरणागति कृपा नित दयाल, एक अखर हर मन बस्त नानक हो निहार, वाहिगुरु नाम जहाज है चढ़े सुतर पार, जो सरदा कर सिम दे गुर पार उतारण हार, कथा निता प्रत होत है सुनो सुसिंग सुजान, नानक गुरु गोबिंद सिंह जी सदा करे कल्याण, नानक गुरु गोबिंद सिंह जी सदा करे कल्याण। वाहिगुरु जी का खालसा, वाहिगुरु जी की फतेह।